ਇਹ ਕੰਮ ਸਭ ਤੋਂ ਉੱਚਾ ਇਹਦੇ ਲਈ ਤਾਂ ਲਿਖਿਆ ਵੀ ਇਸ ਕੰਮ ਕਰਨ ਨਾਲ ਕੇਵਲ ਨਾਮ ਜਪਣ ਨਾਲ, ਕਿਉਂਕਿ ਹਰ ਹਰ ਲਿਖੇ ਆ ਪਰਮੇਸ਼ਰ ਦਾ ਨਾਮ ਰਿਪੀਟ ਹੋ ਗਿਆ ਇੱਕ ਤੋਂ ਵੱਧ ਵਾਰੀ, ਜਪਣਾ ਲਿਸ਼ਾਰਾ। ਇਸ ਕਰਕੇ ਕੇਵਲ ਨਾਮ ਜਪ ਕੇ ਹੀ ਭਗਤੀ ਹੈ। ਭਗਤੀ, ਬੰਦਗੀ, ਭਜਨ, ਸਾਡਾ ਬਾਣੀ ਪੜ੍ਹਨਾ ਭਜਨ ਨਹੀਂ ਹੈ। ਕਈ ਕਹਿੰਦੇ ਜੀ ਬਾਣੀਆਂ ਅਸੀਂ ਪਾਠ ਕਰ ਰਹੇ ਹਾਂ, ਭਜਨ ਕਰ ਰਹੇ ਹਾਂ, ਉਹ ਭਰਮ ਚ ਨੇ ਜੀ। ਅਸੀਂ ਗੁਰਦੁਆਰੇ ਵੀ ਜਾਂਦੇ, ਸਾਰੇ ਲੰਗਰ ਸੇਵਾ ਸਭ ਕੁਛ ਕਰਦੇ ਆ ਸਿੱਖੀ ਚ, ਔਰ ਉਹ ਸਾਰੀ ਬਾਣੀ ਨੂੰ ਸਮਝਣਾ, ਪੜ੍ਹਨਾ, ਇੱਧਰ ਲੱਗਣਾ ਇਸ ਬੰਨੇ ਹੱਲ, ਗੁਰੂ ਵੱਲ ਲੱਗਣਾ, ਉਹ ਸਮਝਦੇ ਨੇ ਅਸੀਂ ਖਰੇ ਭਜਨ ਕਰ ਰਹੇ ਹਾਂ। ਇਸ ਇਹੋ ਹੀ ਵੱਡਾ ਭਰਮ ਸਿੱਖੀ ਚ ਪਿਆ ਤੇ ਕੋਈ ਨਾਮ ਨਹੀਂ ਜਪ ਸਕਦਾ ਜਿਨ ਚ ਕਰੇ ਭਰਮ ਨਹੀਂ ਨਿਕਲੇਗਾ। ਬਾਣੀ ਕਹਿੰਦੀ ਹੈ ਭਗਤੀ ਭਜਨ ਕੀ ਹੈ, ਸਾਡੀਆਂ ਤੁਕਾਂ ਆਉਂਦੀਆਂ ਭਜ ਮਨ ਮੇਰੇ ਏਕੋ ਨਾਮ। ਬਾਣੀ ਨਹੀਂ ਭਜਨ, ਬਾਣੀ ਭਜਨ ਦਰੜਾਉਂਦੀ ਹੈ, ਬਾਣੀ ਭਜਨ ਕਰਾਉਂਦੀ ਹੈ, ਬਾਣੀ ਭਜਨ ਦੱਸਦੀ ਹੈ ਔਰ ਉਹਦੀ ਇੰਪੋਰਟੈਂਸ ਦੱਸਦੀ ਹੈ ਵੀ ਭਜਨ ਕਿੱਡੀ ਜ਼ਰੂਰੀ ਚੀਜ਼ ਆ। ਅਸੀਂ ਹਰ ਇੱਕ ਚੀਜ਼ ਨੂੰ ਭਜਨ ਕਹਿ ਦਿੰਦੇ, ਜਿੱਦਾਂ ਕੱਲ ਰਾਤ ਦੱਸਿਆ ਸੀ ਵੀ ਅਸੀਂ ਹਰ ਇੱਕ ਚੀਜ਼ ਨੂੰ ਸਿਮਰਨ ਕਹਿ ਦਿੰਦੇ, ਸਿਮਰਨ ਨਹੀਂ ਉਹ ਜਪਣਾ ਹੈ। ਇਸੇ ਕਰਕੇ ਅਸੀਂ ਆਪਣੀ ਟਰਮਨੋਲੋਜੀ ਗਲਤ ਕਰ ਲੈਂਦੇ ਹਾਂ, ਔਰ ਉਸ ਫਾਇਦੇ ਜਿਹੜੇ ਸਿਮਰਨ ਦੇ ਹੈ ਉਹ ਅਸੀਂ ਆਪਣੇ ਤੇ ਘਟਾ ਕੇ ਜੀ ਹਾਂ ਅਸੀਂ ਨਾਮ ਜਪਿਆ ਸਾਨੂੰ ਇਹ ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਸਾਨੂੰ ਗਰਭ ਚ ਨਹੀਂ ਜੂਣ ਪੈਣੀ, ਲੇਕਿਨ ਇਹ ਹੋਣਾ ਨਹੀਂ ਹੈ। ਇਸੇ ਕਰਕੇ ਕਿਸੇ ਨੂੰ ਕੁਛ ਨਹੀਂ ਮਿਲਦਾ, ਥੋੜੀ ਜਿਹੀ ਨਾਮ ਜਪਣ ਕਰਕੇ ਉਹਨੂੰ ਹੀ ਸਿਮਰਨ ਕਹਿ ਦਿੰਦੇ ਨੇ, ਜਪਣਾ ਹੈ। ਇਸ ਕਰਕੇ ਜਿਹੜਾ ਆ ਭਜਨ, ਬੰਦਗੀ ਤੇ ਭਗਤੀ, ਇਹ ਸਭ ਕੁਛ ਅਸੀਂ ਕਹਿ ਦਿੰਦੇ ਹਾਂ ਜੀ ਅਸੀਂ ਭਗਤੀ ਕਰ ਰਹੇ ਹਾਂ, ਨਾ ਬਾਣੀ ਪੜ੍ਹ ਰਹੇ, ਕੀਰਤਨ ਕਰ ਰਹੇ ਹਾਂ, ਸਾਰਾ ਕੁਝ ਭਗਤੀ ਹੈ, ਬੰਦਗੀ ਹੈ। ਨਹੀਂ, ਇਹ ਹਿੰਦੂਆਂ ਵਿੱਚ ਸੀ ਭਗਤੀ ਕੀਰਤਨ, ਸਾਡੇ ਕੀਰਤਨ ਦੇ ਨੰਨੇ ਨੂੰ ਔਂਕੜ ਹੋਊਗਾ। ਸਾਡਾ ਜਿਹੜਾ ਕੀਰਤਨ ਹੈ ਉਹ ਹੈ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਊਹਾਂ ਜੋ ਕਾਮੇ ਤੇਰੇ ਰਹੋ ਦੀ ਤੁਕ, ਸਾਡੇ ਕੀਰਤਨ ਦੇ ਨੰਨੇ ਨੂੰ ਔਂਕੜ ਹੈ। ਸਾਡਾ ਕੀਰਤਨ ਕੀ ਹੈ, ਨਾਮ ਜਪਣਾ ਹੀ ਕੀਰਤਨ ਹੈ ਸਾਡਾ, ਕਿਉਂਕਿ ਉਸ ਸਾਰੇ ਸ਼ਬਦ ਚ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਊਹਾਂ ਜੋ ਕਾਮੇ ਤੇਰੇ, ਉਹ ਸਾਰੇ ਸ਼ਬਦ ਚ ਜਾਸ ਜਪਤ, ਜਾਸ ਜਪਤ, ਜਾਸ ਜਪਤ, ਜਾਸ ਜਪਤ, ਇੰਨੀ ਵਾਰੀ ਜਪਤ ਆਇਆ ਹੈ ਤਾਂ ਦਾਸ ਦੀ ਵੀ ਪਹਿਲੀ ਵਾਰੀ ਅੱਖ ਖੁੱਲੀ ਵੀ ਮੈਂ ਤੇ 30 ਸਾਲ ਕੋਈ ਗਲਤੀ ਕੰਮ ਕਰਦਾ ਰਿਹਾ, ਕੀਰਤਨ ਹੀ ਸਮਝ ਕੇ ਅਸੀਂ ਇਹਨੂੰ ਕਰਦੇ ਰਹੇ। ਪਰ ਉਹ ਸਾਰਾ ਸ਼ਬਦ ਜਦੋਂ ਮਹਾਰਾਜ ਨਾ ਕਿਤੇ ਮਿਹਰ ਕੀਤੀ ਮੇਰੇ ਤੇ ਵੀ 12 ਸਾਲੀ ਬਾਅਦ ਤੇ ਰੂੜੀ ਦੀ ਵੀ ਸੁਣੀ ਜਾਂਦੀ ਹੈ, ਮੈਨੂੰ 30 ਸਾਲ ਹੋ ਗਏ ਸੀ ਗਾਉਂਦਿਆਂ ਨੂੰ, ਔਰ ਦੁਨੀਆਂ ਐਨ ਓਨੈਸਟਲੀ ਗਾਇਆ, ਸਾਰਾ ਮਹਾਰਾਜ ਨੇ ਮਿਹਰ ਕੀਤੀ, ਰਾਏ ਪਾਤਾ ਤੇ ਉਹ ਸ਼ਬਦ ਆ ਗਿਆ ਵੀ ਐਸਾ ਕੀਰਤਨ ਕਰ ਮਨ ਮੈਂ ਕਿਹਾ ਓਏ ਆਹ ਸ਼ਬਦ ਅਜੇ ਰਹਿਣ ਸਵਾਈ ਚ ਜਾ ਕੇ ਮੈਂ ਵੈਨਕੂਵਰ ਪੜਾਂਗਾ। ਉਦੋਂ ਮੇਰੀ ਮੈਂ LA ਚ ਸੀ, ਉੱਥੇ ਅਨ ਆਰਬਰ ਸੀ, ਔਰ ਮੈਂ ਅਮੈਰੀਕਾ ਚ ਸੀ, ਮੇਰੀ ਰਹਿਣ ਸਵਾਈ ਐਨ ਡੇਟ ਫਿਕਸ ਹੋਈ ਸਾਰੀ, ਕੋਈ ਰੱਬ ਨੇ ਜਿੱਦਾਂ ਜਾ ਖੋਲਣੀ ਸੀ ਤਾਂ ਮੈਂ ਕਹਿਣਾ ਮੈਂ ਆਪਣਾ ਢਿੱਡ ਤਾਂ ਨੰਗਾ ਕਰਦਾ ਵੀ ਕੋਈ ਹੋਰ ਵੀ ਬਜੇ, ਅਸੀਂ ਕੋਈ ਬਚ ਜਾਈਏ ਜਿਹੜਾ ਕੰਮ ਕਰਨ ਆਏ ਹੈ, ਇਹ ਕੀਰਤਨ ਨਾਮ ਜਪਣਾ ਨਹੀਂ ਹੈ। ਇਸ ਕਰਕੇ ਜਦੋਂ ਮੈਨੂੰ ਆਪਣੀਆਂ ਹੱਡ ਬੀਤੀਆਂ ਤਾਂ ਰਿਕਾਰਡ ਕਰਾ ਰਿਹਾ ਵੀ ਕੋਈ ਦੂਸਰਾ ਫਾਇਦਾ ਲੈ ਜਾਏ, ਇਹ ਰਾਜ ਮੈਂ ਆਪਣੇ ਸੀਨੇ ਚ ਦੱਬ ਕੇ ਮਰਨਾ ਨਹੀਂ ਚਾਹੁੰਦਾ ਤਾਂ ਕਿਸੇ ਦਾ ਭਲਾ ਨਾ ਹੋਵੇ, ਮੈਂ ਆਪ ਗਲਤੀ ਕਰਦਾ ਰਿਹਾ। ਇਸ ਕਰਕੇ ਮੈਂ ਸਾਰਾ ਕੁਝ ਤਾਂ ਦੱਸਦਾ ਵੀ ਕੋਈ ਬੁਰਾ ਨਹੀਂ ਹੈ, ਉਹ ਆਪ ਹੀ ਉਹਦੇ ਭਾਣੇ ਚ ਹੀ ਜਿੱਦਾਂ ਲਾਇਆ ਲੱਗ ਜਾਂਦਾ, ਪਰ ਜਦੋਂ ਉਹਦੀ ਮਿਹਰ ਹੁੰਦੀ ਹੈ ਜਾ ਖੋਲਦਾ, ਪਰ ਜਾ ਖੋਲੇਗਾ ਗਿਆਨ ਨਾਲ ਹੀ, ਸ਼ਬਦ ਨਾਲ ਹੀ, ਇੰਨੇ ਸ਼ਬਦ ਹੈ, ਕੋਈ ਨਾ ਕੋਈ ਸ਼ਬਦ ਉਹਨੂੰ ਪਸੰਦ ਆ ਜਾਏਗਾ ਔਰ ਉਹਦੀ ਜਾ ਖੁੱਲ ਜਾਏਗੀ ਵੀ ਐ ਸ਼ਬਦ ਤੇ ਆ ਕਹਿੰਦਾ। ਇਸ ਕਰਕੇ ਸ਼ਬਦਾਂ ਦਾ ਗਿਆਨ ਲੈ ਰਹੇ ਤੋ ਰੱਖੀ ਤੇ ਮੈਨੂੰ ਚਾਨੀ ਜੀ ਵੀ ਉੱਥੇ ਪਹੁੰਚਣੇ ਸਾਰੇ ਸਭ ਟਿਕਟਾਂ ਸਭ, ਉਹ ਮੈਨੂੰ ਸ਼ਬਦ ਆ ਗਿਆ, ਮੈਂ ਕਿਹਾ ਅੱਜ ਉੱਥੇ ਆ ਸ਼ਬਦ ਲਾਵਾਂਗੇ ਰਹਿਣ ਸਵਾਈ ਚ, ਐਸਾ ਕੀਰਤਨ ਕਰ ਮਨ ਮੇਰੇ ਇਹਾਂ ਹੋਵਾਂ ਜੋ ਕਾਮੇ ਤੇਰੇ। ਮੈਂ ਕਦੀ ਸਾਰਾ ਸ਼ਬਦ ਦੇਖਿਆ ਨਹੀਂ ਸੀ, ਮੈਂ ਦੇਖ ਕੇ ਅੰਮ੍ਰਿਤ ਕੀਰਤਨ ਚ ਉੱਥੇ ਸ਼ਬਦ ਦੇਖਿਆ, ਉਹ ਮੈਂ ਕਿਹਾ ਉਹ ਇਹਦੀ ਜਿੱਥੇ ਸ਼ਬਦ ਹੈ ਜਾਸ ਜਪਤ ਭਾਉ ਆਪਦਾ ਜਾਏ, ਧਾਵਤ ਮਨੁਆ ਆਵੇ ਠਾਏ, ਜਾਸ ਜਪਤ ਫਿਰ ਦੂਖਰਾ ਲਾਗੈ, ਜਾਸ ਜਪਤ ਇਹ ਹਮੇ ਭਾਗੈ, ਜਾਸ ਜਪਤ ਵਸ ਆਵੇ ਪੰਚਾ, ਜਾਸ ਜਪਤ ਰਿਦੇ ਅੰਮ੍ਰਿਤ ਸਿੰਚਾ, ਗੁਰ ਪੂਰੇ ਮੈਂ ਉਹ ਜਾਈ ਤਾਂ ਸਾਰਾ ਜਪਣ ਤੇ ਹੈ। ਔਰ ਫਿਰ ਐਸਾ ਕੀਰਤਨ ਕਰ ਮਨ ਮੇਰੇ, ਕੀਰਤਨ ਦੇ ਨੰਨੀ ਨੂੰ ਔਂਕੜ ਹੈ। ਇਹ ਮੈਂ ਕਿਹਾ ਕੀਰਤਨ ਐਕਸਪਲੇਨ ਕੀਤਾ ਵੀ ਜਪਣਾ ਹੀ ਕੀਰਤਨ ਹੈ, ਮੈਂ ਉਹ ਕੈਂਸਲ ਕਰ ਦਿੱਤਾ। ਮੈਂ ਗਿਆ ਹੀ ਨਹੀਂ ਉੱਥੋਂ ਬਾਅਦ, ਮੈਂ ਆਪਣੀ ਜ਼ਿੰਦਗੀ ਚ ਅੰਡਰਗਰਾਊਂਡ ਹੋ ਗਿਆ। ਔਰ ਮੈਂ ਕਈ ਸਾਲ ਅੰਡਰਗਰਾਊਂਡ ਰਿਹਾ, ਲੋਕਾਂ ਨਾਲ ਕਈ ਕੁਝ ਸਮਝਿਆ, ਨਿੰਦਿਆ ਹੋਈ, ਕਈਆਂ ਨੇ ਕਿਹਾ ਜੀ ਬਾਲ ਕਟਾਰੇ, ਉਹ ਤੇ ਸਭ ਕੁਛ ਹੋ ਗਿਆ, ਪਤ ਤੁਸ ਕਈ। ਮੈਂ ਆਰਾਮ ਦੇ ਨਾਲ ਆਪਣੇ ਰੋਈ ਜਾਵਾਂ, ਨਾਲੇ ਨਾਮ ਜਪੀ ਜਾ। ਮੈਂ ਕਿਹਾ ਮੈਂ ਹੁਣ ਗਲਤ ਰਾਸਤਾ ਨਹੀਂ ਫੜਨਾ, ਤੋ ਮੈਨੂੰ ਉਤੋਂ ਕਾਂ ਆਉਣ ਲੱਗ ਪਈਆਂ ਵੀ ਕਲ ਯੁਗ ਮੈਂ ਕੀਰਤਨ ਪ੍ਰਦਾਨਾ, ਅਗਲੀ ਤੁਕ ਗੁਰਮੁਖੇ ਜਪੀਏ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਦਰਗੇ ਪਤ ਸਿਉ ਜਾਏਗਾ। ਫੇਰ ਕੀਰਤਨ ਸਾਰਾ ਕੁਛ ਹੀ ਹੌਲੀ ਹੌਲੀ ਹੋਣ ਲੱਗ ਪਿਆ। ਔਰ ਸਭ ਤੋਂ ਵੱਡੀ ਗੱਲ ਇਹ ਹੋਈ ਵੀ ਮੈਂ ਭਗਤਾਂ ਦੀ ਪੋਥੀ ਖੋਲੀ। ਮੈਂ ਕਿਹਾ ਜੋ ਭਗਤ ਵੀ ਨੀ ਰਾਏ, ਇਹ ਤੇ ਮਹੱਲਿਆਂ ਦੀ ਬਾਣੀ ਹੈ, ਮੈਂ ਭਗਤਾਂ ਦੀ ਬਾਣੀ ਦਾ ਵੀ ਦੇਖ ਲਵਾਂ, ਮੈਨੂੰ ਭਗਤਾਂ ਦੀ ਵੀ ਗਾਈਡੈਂਸ ਚਾਹੀਦੀ ਹੈ। ਮੈਂ ਭਗਤਾਂ ਦੀ ਬਾਣੀ ਖੋਲੀ, ਕਬੀਰ ਸਾਹਿਬ ਦਾ ਸ਼ਬਦ ਆਇਆ, ਸਲੋਕ ਆਇਆ, ਕਬੀਰ ਲੋਗਨ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਵਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਲੋਕਾਂ ਦੀ ਤੂੰ ਹਰੀ ਪੈਲੀ ਰੱਖਦਾ ਫਿਰਦਾ, ਨਾ ਲੋਕਾਂ ਦੀ ਬੰਜਰ ਪੈਲੀ ਚ ਤੂੰ ਬੀਜਦਾ ਫਿਰਦਾ, ਉਹਨਾਂ ਨੂੰ ਨਾਮ ਦੱਸਦਾ ਫਿਰਦਾ ਕੀਰਤਨ ਕਰ ਕਰਕੇ, ਤੇ ਤੂੰ ਉਹਨਾਂ ਨੂੰ ਨਾਮ ਜਪਾਉਣ ਡਿਆ। ਲੋਗਨ ਕੋ ਉਪਦੇਸ਼ ਤੇ ਰਾਸ ਵਿਰਾਨੀ ਰਾਖ ਤੇ, ਵਿਰਾਨੀ ਪੈਲੀ ਨੀ ਉਹਨਾਂ ਦੀ ਵਿਚ ਕੁਛ ਨੀ ਉੱਗਿਆ, ਤੇ ਤੂੰ ਆਪਣੀ ਹਰੀ ਭਰੀ ਪੈਲੀ ਵਿਗਾੜੀ ਜਾ ਰਿਹਾ ਉਪਦੇਸ਼ ਕਰਕੇ। ਇਸ ਕਰਕੇ ਕਬੀਰ ਲੋਗਨ ਕੋ ਉਪਦੇਸ਼ ਤੇ ਜਿਹੜਾ ਲੋਕਾਂ ਲਈ ਕੀਰਤਨ ਕਰਨਾ ਹੈ ਆਪਣੇ ਲਈ ਕਰੋ, ਸੰਗਤ ਚ ਬੈਠ ਕੇ ਸਭ ਕੁਝ। ਲੇਕਿਨ ਅਸੀਂ ਤੇ ਤਿਆਰ ਹੋ ਕੇ ਆਉਂਦੇ ਹਾਂ ਵੀ ਆਹ ਸ਼ਬਦ ਸੁਣਾਉਣਾ, ਆਹ ਕੀਰਤਨ ਨੂੰ, ਆਹ ਜੋ ਸਟੇਜਾਂ ਤੇ ਕੀਰਤਨ ਹੋ ਰਿਹਾ ਉਹ ਦੁਨੀਆਂ ਨੀ ਪਰ ਦੁਨੀਆਂ ਨੂੰ ਸੁਣਾਉਣ ਲਈ ਹੈ। ਕਦੀ ਉਹਨਾਂ ਨੇ ਘਰ ਬੈਠ ਕੇ ਵੀ ਇਕੱਲਿਆਂ ਨੇ ਸ਼ਬਦ ਪੜੇ, ਰੰਗ ਚ ਉਹਨਾਂ ਕੀਤਾ। ਇਸ ਕਰਕੇ ਉਹ ਤਾਂ ਆਇਆ ਮੈਨੂੰ ਸ਼ਬਦ, ਮੈਂ ਹੈਰਾਨ ਰਹਿ ਗਿਆ, ਹਾਲੀ ਤੱਕ ਮੈਨੂੰ ਜ਼ੁਬਾਨੀ ਯਾਦ ਆ ਉਹ ਸ਼ਬਦ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਮੇਰੀ ਜਾ ਖੋਲੀ। ਤੋ ਸ਼ਬਦ ਆਇਆ ਕਬੀਰ ਜੀ ਦਾ ਵੀ ਇਹ ਤੇ ਤੂੰ ਮੂੰਹ ਚ ਰੇਤ ਪਾਉਣ ਡੇ ਆ, ਦੂਸਰਿਆਂ ਨੂੰ ਉਪਦੇਸ਼ ਕਰਕੇ ਜਾਂ ਕੀਰਤਨ ਸੁਣਾਉਣਾ, ਆਪ ਨਾ ਘਰ ਚ ਕਦੀ ਕਰਨਾ, ਆਪ ਨਾਮ ਜਪਣਾ ਸਟੇਜਾਂ ਦੇ, ਬੜਾ ਕੁਦ ਕੁਦ ਘੰਟਾ ਘੰਟਾ ਜਪ ਪੈਣਾ ਤੇ ਬਾਕੀ ਸਾਰਾ ਦਿਨ ਕਦੀ ਘਰ ਆਣ ਕੇ ਨਾਮ ਜਪਣਾ। ਮੈਂ ਕਿਹਾ ਤੇ ਲੋਕਾਂ ਨੂੰ ਇਹ ਤੇ ਰੇਤ ਆ ਮੂੰਹ ਚ ਪਾਉਣ ਨੂੰ, ਰੇਤ ਮੂੰਹ ਚ ਚਲੀ ਜਾਏ ਕਿੱਦਾਂ ਕਿਰਕਰਾ ਸਵਾਦ ਆਉਂਦਾ। ਤੋ ਆਹ ਹਾਲਤ, ਆਹ ਕਬੀਰ ਸਾਹਿਬ ਦਾ ਸਲੋਕ ਆਇਆ, ਕਬੀਰ ਲੋਗਨ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਤੋ ਇਸ ਕਰਕੇ ਅਸੀਂ ਸ਼ਬਦਾਂ ਦੀ ਲੋ, ਜਿਹੜਾ ਬੰਦਾ ਨੂੰ ਉਹਨੇ ਕੱਢਣਾ ਹੈ ਨਾ ਬਾਂਹ ਫੜ ਕੇ, ਉਹਨੂੰ ਸ਼ਬਦਾਂ ਰਾਹੀਂ ਕੱਢੇਗਾ, ਕੋਈ ਨਾ ਕੋਈ ਸ਼ਬਦ ਉਹਨੂੰ ਪਸੰਦ ਆ ਜਾਏਗਾ, ਉਹਨੂੰ ਗਿਆਨ ਉਹਦੇ ਅੰਦਰ ਆਉਣਾ ਹੋਜੂ ਵੀ ਮੈਂ ਕੋਈ ਗਲਤ ਕੰਮ ਕਰ ਰਿਹਾ। ਇਸ ਕਰਕੇ ਮੈਂ ਸਹੀ ਟਰੈਕ ਤੇ ਸਹੀ ਪਟੜੀ ਤੇ ਚੜ ਜਾਵਾਂ, ਉਹ ਆਪ ਚਾੜੇਗਾ। ਇਸ ਕਰਕੇ ਆਹ ਦੋ ਸ਼ਬਦ ਸੀ। ਇਸ ਕਰਕੇ ਹੁਣ ਮੈਂ ਹਰ ਰਹਾਉ ਦੀ ਤੁਕ ਪਹਿਲਾਂ ਅਸੀਂ ਵਾਚਦੇ ਹਾਂ ਭਈ ਅਸੀਂ ਇਹ ਕੀ ਕਰਨਾ ਹੈ। ਇਸ ਕਰਕੇ ਰਹਾਉ ਦੇ ਕੰਮ ਚ ਆਉਂਦਾ ਵੀ ਸਭ ਤੋਂ ਉੱਚਾ ਕੰਮ ਅਸੀਂ ਕਰਨਾ, ਸਭ ਤੋਂ ਉੱਚਾ ਕੰਮ ਕੀਰਤਨ ਕਰਨਾ ਨਹੀਂ ਹੈ, ਸਭ ਤੋਂ ਉੱਚਾ ਕੰਮ ਬਾਣੀ ਪੜਨਾ ਨਹੀਂ ਹੈ, ਸਭ ਤੋਂ ਉੱਚਾ ਕੰਮ ਗੁਰਮੰਤਰ ਦਾ ਜਪ ਕਰਨਾ ਹੈ। ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ। ਕਈ ਕਹਿੰਦੇ ਜੀ ਗੁਰਮੰਤਰ ਤੇ ਅਨਪੜ੍ਹਾਂ ਲਈ ਸੀ, ਉਸ ਵੇਲੇ ਸਾਰਾ ਜਪਣਾ, ਮਤਲਬ ਉਹਨਾਂ ਨੂੰ ਵੀ ਅਸੀਂ ਪਿਆਰ ਨਾਲ ਕਹਿੰਦੇ ਹਾਂ ਵੀ ਇਹਦਾ ਕੀ ਮਤਲਬ ਕੱਢਦਾ ਹੋਵੇ। ਹੁਣ ਆਹ ਅਸੀਂ ਬਾਣੀ ਦੀ ਇੱਕ ਲਾਈਨ ਪੜ੍ਹਨ ਲੱਗੀ ਹਾਂ, ਇਹ ਪਸ਼ਤੋ ਚ ਲਿਖੀ ਹੈ ਵੀ ਸਮਝ ਨਹੀਂ ਆ ਸਕਦੀ ਉਹਨਾਂ ਨੂੰ। ਪਸ਼ਤੋ ਪਠਾਣਾ ਦੀ ਬੋਲੀ, ਮੈਂ ਉਹ ਵੀ ਸਿੱਖੀ ਦਾਗਾ ਚਸਦਾ ਸਤਾ ਨਮਸਦਾ, ਵੀ ਉਹ ਬੜੀ ਮੁਸ਼ਕਿਲ ਬੋਲੀ ਹੁੰਦੀ ਸੀ। ਮੈਨੂੰ ਬੜਾ ਸ਼ੌਕ ਸੀ ਵੀ ਇਹ ਪਠਾਨ ਪਠੂਨ ਸਾਡੇ ਹਿੰਦੁਸਤਾਨ ਚ ਆਉਂਦੇ ਆ, ਪਰਸ਼ੀਅਨ ਆਪਸ ਤੋਂ ਇਹ ਸਾਰੀ ਇਹਨਾਂ ਦੀ ਬੋਲੀ ਵੀ ਸਿੱਖੀਏ ਤੇ ਇਹਨਾਂ ਨਾਲ ਰਾਜ ਕੀਤਾ ਸਾਡੇ ਤੇ ਸਾਰਾ ਦੇਖੀਏ। ਤੋ ਇਹ ਪਸ਼ਤੋ ਹੈ ਵੀ ਜਿਹੜੀ ਸਮਝ ਨਹੀਂ ਆਉਂਦੀ। ਸਿੱਧਾ ਲਿਖਿਆ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਗੁਰਮੰਤਰ ਦਾ ਜਪ ਲਿਖਿਆ ਉਹਨਾਂ ਨਾਲ ਵੀ ਆਹ ਰਾਸਤਾ ਹੈ ਸਿਰਫ। ਇਸ ਕਰਕੇ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰੇਗਾਂਤ ਜਨਮ ਪ੍ਰਸ਼ਟਣੇ ਕੁਕਰੇ ਸੁਕਰੇ ਗਰਬੇ ਕਾਕੇ। ਗੁਰੂ ਅਰਜਨ ਪਾਤਸ਼ਾਹ ਜਿਹਨੇ ਸਭ ਤੋਂ ਜ਼ਿਆਦਾ ਬਾਣੀ ਲਿਖੀ, ਉਹ ਕਹਿੰਦਾ ਮੇਰੇ ਸ਼ਬਦ ਜਾਂ ਬਾਣੀ ਬਿਸ਼ੱਕ ਪੜੋ ਨਾ ਪੜੋ ਪਰ ਗੁਰਮੰਤਰ ਜਿੰਚਕਰ ਤੁਸੀਂ ਨਹੀਂ ਲੈਂਦੇ ਔਰ ਹੀਣਸ ਹੋ ਔਰ ਤੂੰ ਬਗੈਰ ਹੋ, ਤੁਹਾਡਾ ਜਨਮ ਕੁੱਤਿਆਂ ਵਰਗਾ, ਤੁਹਾਡਾ ਜਨਮ ਸੂਰਾਂ ਵਰਗਾ, ਤੁਹਾਡਾ ਜਨਮ ਕਾਵਾਂ ਵਰਗਾ, ਤੁਹਾਡਾ ਜਨਮ ਖੋਤਿਆਂ ਵਰਗਾ। ਇਹ ਨੀ ਵੀ ਉਸ ਜੂਨ ਚ ਪੈ ਜਾਣੀ ਹੈ, ਇੱਥੇ ਫਰਕ ਹੈ। ਕਈ ਇਹਦਾ ਉਪਦੇਸ਼ ਕਰਦੇ ਆ ਖੰਡੇ ਬਾਟੇ ਦੀ ਪਾਓ ਲੈਣ ਚੁਕਾਉਣ ਲਈ ਦੁੱਖ ਜੀ। ਦੇਖੋ ਜੀ ਗੁਰਮਤ ਨੀ ਲਾਓਗੇ ਤੁਸੀਂ ਖੋਤਿਆਂ ਦੀ ਜੂਨ ਚ ਪਾਓਗੇ, ਕੁੱਤਿਆਂ ਦੀ ਫਲਾ ਨਹੀਂ ਹੈ। ਕਿਉਂ ਪੈਣਗੇ ਜੂਨ ਚ ਜੇ ਨਹੀਂ ਜਪਦੇ? ਜੇ ਨੇਕ ਕੰਮ ਕਰਦੇ ਚੰਗੇ ਭਲੇ ਬੰਦੇ ਆ ਉਹਨਾਂ ਨੂੰ ਮੁੜ ਕੇ ਫੇਰ ਮਾਨਸ ਦੇ ਜਨਮ ਮਿਲੇਗਾ। ਇੱਥੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਵਰਗਾ ਤੁਹਾਡਾ ਵਿਚਾਰ ਨੀ ਬਦਲਣਗੇ। ਦੇਖੋ ਜਿਹੜਾ ਨਾਮ ਨੀ ਨਾ ਜਪਦਾ ਉਹਦਾ ਸਵਾਗ ਕੁੱਤੇ ਵਰਗਾ ਰਹਿੰਦਾ, ਸਦਾ ਲਾਲਚੀ, ਕਦੀ ਲਾਲਚ ਨੀ ਛੱਡੇਗਾ। ਉਹ ਚ ਸੈਕਸ ਬਹੁਤ ਹੋਏਗਾ, ਉਹ ਚ ਕਈ ਚੀਜ਼ਾਂ ਹੋਣਗੀਆਂ ਜਿਹੜਾ ਅਭਿਆਸ ਨੀ ਕਰਦਾ। ਪਤਾ ਕਿਉਂ? ਉਹਦਾ ਜਨਮ ਉਹਦਾ ਕੁੱਤੇ ਵਰਗਾ ਹੋਏਗਾ। ਕੁੱਕਰੇ ਜੇ ਗੁਰਮੰਤਰ ਦਾ ਜਪ ਨਹੀਂ ਕਰਦਾ ਉਹਨਾਂ ਵਰਗਾ ਉਹਦਾ ਸੁਭਾਅ ਨੀ ਬਦਲੇਗਾ। ਬਾਹਰੋਂ ਇਨਸਾਨ ਹੋਏਗਾ, ਅੰਦਰੋਂ ਕੁੱਤਾ ਹੋਏਗਾ। ਆਹ ਇਹਦਾ ਮਤਲਬ ਹੈ। ਤਾਂ ਨਾਮ ਜਪਣਾ ਜ਼ਰੂਰੀ ਹੈ। ਗੁਰਮੰਤਰ ਹੀਣਸ ਜੋ ਪ੍ਰਾਣੀ, ਜਿਹਦੇ ਕੋਲ ਗੁਰਮੰਤਰ ਜਪਣ ਨੂੰ ਨਹੀਂ ਹੈ, ਉਹ ਗੁਰੂ ਕੋਲੋਂ ਦੇਖਿਆ ਨੀ ਲਈ, ਨਗੁਰਾ ਹੈ, ਉਹਨੇ ਸ਼ਬਦ ਲਿਆ ਹੀ ਨਹੀਂ, ਉੱਤੇ ਗੁਰੂ ਪਿੱਠ ਦੇ ਹੈ ਹੀ ਨਹੀਂ, ਕਿਸੇ ਗੁਰੂ ਵਾਲਾ ਨਹੀਂ ਹੈ, ਨਗੁਰਾ, ਉਹ ਘੁੱਗੂ ਜਪੇਗਾ? ਉਹ ਤੇ ਗੁਰਮੰਤਰ ਨੂੰ ਮਖੌਲ ਕਰ ਰਹੇ ਨੇ। ਅਸਲ ਇਹ ਲੋਕ ਨੇ ਜਿਹੜੇ ਗੁਰਮੰਤਰ ਨਹੀਂ ਜਪਦੇ ਔਰ ਕਹਿੰਦੇ ਜੀ ਗੁਰਮੰਤਰ ਤੇ ਅਨਪੜਾ ਲਈ ਸੀ ਉਸ ਵੇਲੇ ਜਪਣਾ, ਬਾਕੀ ਬਾਣੀ ਸਮਝੋ ਸਰ, ਉਹਨਾਂ ਦਾ ਸੁਭਾਅ ਨੀ ਬਦਲਦਾ ਕੁੱਤਿਆਂ ਵਰਗਾ। ਉਹਨਾਂ ਨੇ ਲਿਖੀ ਚੀਜ਼ ਵੀ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰੇਗਾਂਤ ਜਨਮ। ਤ੍ਰੇਗਾਂਤ ਕਹਿੰਦੇ ਆ ਤ੍ਰਿਗ ਕਹਿੰਦੇ, ਸੌ ਵਾਰੀ ਫਿਟੇ ਮੂੰਹ ਇਕੱਠੀਆਂ ਕਰ ਲਓ, ਇੱਕ ਤ੍ਰਿਗ ਹੀ ਬੜੀ ਹੈ। ਕਿਸੇ ਨੂੰ ਸੌ ਸੌ ਵਾਰੀ ਫਿਟੇ ਮੂੰਹ ਕਹੋ, ਉਹਨੂੰ ਜਮਾਂ ਕਰ ਲਓ, ਉਹਨੂੰ ਇੱਕ ਵਾਰੀ ਤ੍ਰਿਗ ਕਹਿ ਦੋ, ਸਾਡੇ ਗਿਆਨ ਚ ਉਹਨੂੰ ਮੰਨਿਆ, ਉਹਨੂੰ ਤ੍ਰਿਗਾਂ ਤ੍ਰਿਗ ਜਨਮ ਹੈ। ਇਸ ਕਰਕੇ ਗੁਰਮੰਤਰ ਹੀਣਸ ਜੋ ਪ੍ਰਾਣੀ, ਮਹੱਲਾ ਪੰਜਵਾਂ ਕਹਿ ਰਿਹਾ ਸੁਖਮਨੀ ਸਾਹਿਬ ਲਿਖਣ ਵਾਲਾ, ਕਹਿੰਦਾ ਪਾਠ ਕਰ ਬਿਸ਼ੱਕ ਪਰ ਜਿੰਨੀਆਂ ਮਰਜ਼ੀ ਕਰੀ ਚੱਲ ਪਾਠ, ਤੂੰ ਮੇਰੇ ਸੁਖਮਨੀ ਸਾਹਿਬ ਦੇ ਸਾਰੇ ਜਿੰਨ ਚਿਕਰ ਗੁਰਮੰਤਰ ਦਾ ਹੀਣਸ ਹੈ, ਤੂੰ ਜਪਦਾ ਨੀ, ਤੇਰਾ ਸੁਭਾਅ ਨੀ ਬਦਲਣਾ ਪਾਠ ਨਾ, ਤੇਰਾ ਸੁਭਾਅ ਬਦਲੇਗਾ ਸਭ। ਜੇ ਤੈਨੂੰ ਕੁਛ ਪ੍ਰਾਪਤੀ ਅੰਦਰ ਚਾਹੁੰਦਾ ਹੈ ਤੇ ਨਾਮ ਜਪ। ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ, ਭ੍ਰਸ਼ਟ ਨੇ ਉਹਦਾ ਭ੍ਰਿਸ਼ਟਿਆ ਜਨਮ ਰਹੇਗਾ ਸਰ। ਉਹ ਕਿੱਦਾਂ ਦਾ ਉਹਦਾ ਸੁਭਾਅ ਹੋਏਗਾ? ਕੁੱਤਿਆਂ ਵਰਗਾ, ਸੂਰਾਂ ਵਰਗਾ, ਗੰਦਗੀ ਜੀ ਇਹਨਾਂ ਦਾ, ਸੂਰਾਂ ਵਰਗਾ। ਸੂਰ ਕੀ ਕਰਦਾ? ਸਾਰੇ ਪਿੰਡ ਦਾ ਗੂੰਹ ਖਾਂਦਾ, ਐਡੀ ਗੰਦੀ ਜੂਨ ਹੈ। ਪਰ ਕਹਿੰਦਾ ਸੂਰਾਂ ਵਰਗਾ ਸੁਭਾਅ ਰਹੂਗਾ, ਕੁੱਤਿਆਂ ਵਰਗਾ ਸੁਭਾਅ ਰਹੂ, ਕਾਵਾਂ ਵਰਗਾ ਸੁਭਾਅ ਰਹੂ। ਕਾਂ ਹਮੇਸ਼ਾ ਗੰਦਗੀ ਤੇ ਡਿੱਗਦਾ, ਕਾਵਾਂ ਸੱਪ ਵਰਗਾ ਜ਼ਹਿਰੀ ਹੋਊ। ਦੇਖੋ ਤੁਸੀਂ ਕਿੰਨੇ ਲਫ਼ਜ਼ ਲਿਖੇ। ਇਹ ਨਹੀਂ ਹੈ, ਜਿਹੜਾ ਗੁਰਮੰਤਰ ਦਾ ਜਪ ਨਹੀਂ ਕਰਦਾ ਉਹਦਾ ਸਵਾਹ ਨਹੀਂ ਬਦਲੇਗਾ, ਭਾਵੇਂ ਲੱਖਾਂ ਬਾਣੀਆਂ ਪੜ੍ਹ ਲੇ, ਕੀਰਤਨ ਕਰ ਲੇ। ਅਸੀਂ ਆਪ 30 ਸਾਲ ਦਾ ਆਪਣਾ ਨਿਚੋੜ ਦੱਸਦੇ ਹਾਂ, ਢਿੱਡ ਨੰਗਾ ਰੱਖ ਕੇ, ਕੱਖ ਪ੍ਰਾਪਤੀ ਨਹੀਂ ਹੋਈ। 30 ਸਾਲ ਕੋ ਥੋੜੇ ਨਹੀਂ ਹੁੰਦੇ ਕੀਰਤਨ, ਇੰਨਾ ਗਾਇਆ ਰਾਤ ਦਿਨ ਸਾਰਾ ਕੁਛ, ਸਵਾਹ ਨਹੀਂ ਬਦਲੇਗਾ। ਕਿਉਂਕਿ ਮਹਾਰਾਜ ਨੇ ਸਾਫ਼ ਲਿਖ ਦਿੱਤਾ, ਪੰਜਾਂ ਤੋਂ ਨਹੀਂ ਛੁੱਟੋਗੇ। ਪਾਠ ਪੜ੍ਹਿਓ, ਭਾਵੇਂ ਗਿਆਨ ਵੀ ਘੋਟ ਲਓ ਜਿੰਨਾ, ਵੇਦ ਵਿਚਾਰਿਓ, ਉਹਦਾ ਮਤਲਬ ਹੈ ਬਾਣੀ ਦਾ ਗਿਆਨ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਜਿੰਨਾ ਮਰਜ਼ੀ ਜੋਗੀਆਂ ਵਾਲੇ ਸਾਧਨ ਨਿਵਲ ਭਈ ਅੰਗਮ ਸਾਧੇ, 5 ਜਣਾ ਅਸੀਂ ਉਹ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ, ਹੋਰ ਹਉਮੇ ਚ ਪੈ ਜਾਓਗੇ। ਪਿਆਰੇ ਇਨ ਬਿਧੇ ਆ ਤਰੀਕਾ ਦੱਸਿਆ ਪਾਠਾਂ ਦੇ ਸਾਰੇ, ਇਨ ਬਿਧੇ ਮਿਲਣ ਨਾ ਜਾਈ, ਮੈਂ ਕੀਏ ਕਾਰਮ ਅਨੇਕਾ। ਇਹ ਸਾਰਾ ਕਰਮ ਕਾਂਡ ਹੈ, ਇੱਕ ਕਰਮ ਕਾਂਡ ਨਹੀਂ ਹੈ। ਉਹ ਅਸੀਂ ਆ ਰਹੇ ਹਾਂ ਵੀ ਭਜਨ, ਬੰਦਗੀ ਤੇ ਭਗਤੀ, 3 ਲਫ਼ਜ਼ ਆਉਂਦੇ ਸਾਡੀ ਬਾਣੀ ਚ। ਇਹ ਸਾਰੇ ਸਿੱਖ ਸਮਝੀ ਬੈਠੇ ਹੈ ਜੀ, ਅਸੀਂ ਪਾਠ ਕਰਦੇ ਹਾਂ, ਗੁਰਦੁਆਰੇ ਜਾਂਦੇ, ਕੋਈ ਮਾੜਾ ਕੰਮ ਨਹੀਂ ਕਰਦੇ, ਅਸੀਂ ਇਹ ਭਗਤੀ ਕਰ ਰਹੇ ਹਾਂ, ਬਾਣੀਆਂ ਦੇ ਨੇ ਫਲ ਭਗਤੀ ਲੱਗੇ ਆਪਣੇ ਵੱਲੋਂ ਭਗਤੀ ਕਰ ਰਹੇ ਹੈ। ਪਰ ਇਹ ਭਰਮ ਹੁੰਦਾ, ਭਰਮ ਕੀ ਚੀਜ਼ ਹੈ? ਭਰਮ ਸਦਾ ਲਈ ਖੋਲਦੀ ਹੈ, ਐਡਾ ਵੱਡਾ ਭਰਮ ਚੀਜ਼ ਹੈ। ਭਰਮ ਹੁੰਦਾ ਹੈ ਵੀ ਜਿਹੜੀ ਕੰਮ ਉਹ ਕਰ ਰਿਹਾ ਹੋਵੇ ਉਹਨੂੰ ਕਹੇ ਮੈਂ ਇਹ ਠੀਕ ਕਰ ਰਿਹਾ, ਮੈਂ ਗਲਤੀ ਤੇ ਨਹੀਂ, ਇਹ ਭਰਮ ਹੁੰਦਾ। ਜਿੱਦਾਂ ਕੋਈ ਰਾਤ ਦੇ ਹਨੇਰੇ ਦੇ ਵਿੱਚ ਰਸਤੇ ਦੇ ਉੱਤੇ ਕੋਈ ਬੀਬੀ ਗਾਂਹ ਤੁਰੀ ਗਈ ਹੈ, ਉਹਦੀ ਗੁੱਤ ਲਮਕਦੀ ਸੀ, ਉਹਦੀ ਗੁੱਤ ਦਾ ਪਰਾਂਦਾ ਡਿੱਗ ਪੈਂਦਾ ਹੈ ਰਸਤੇ ਦੇ ਉੱਤੇ, ਲੋਰੀ ਹਨੇਰੇ ਚੋਂ ਪਰਾਂਦਾ ਪਿੱਛੇ ਡਿੱਗ ਪਿਆ, ਬੀਬੀ ਚਲੀ ਗਈ, ਪਿੱਛੋਂ ਇੱਕ ਰਾਹੀ ਆਇਆ, ਉਹ ਰਾਹੀ ਆਣ ਕੇ ਤੇ ਉਸ ਪਰਾਂਦੇ ਦੇ ਲਾਗੇ ਉਹ ਕਾਲਾ ਜਿਹਾ ਸੱਪ ਵਾਂਗੂ ਪਿਆ ਸੀ ਪਰਾਂਦਾ, ਉਹ ਹੋਏ ਸੱਪ ਹੋਏ, ਉਹ ਤਾਂ ਕੀ ਖੜਾ ਹੋ ਗਿਆ। ਫਿਰ ਉਹਨੇ ਬੈਟਰੀ ਮਾਰੀ, ਕਹਿੰਦਾ ਯਾਰ ਇਹ ਤਾਂ ਮੇਰਾ ਭਰਮ ਹੀ ਸੀ, ਇਹ ਤੇ ਪਰਾਂਦੀ ਹੈ। ਏਦਾਂ ਬੰਦਾ ਸਾਰੀ ਉਮਰ ਭਰਮ ਚ ਰਹਿੰਦਾ ਵੀ ਮੈਂ ਭਜਨ ਕਰ ਰਿਹਾ, ਮੈਂ ਬਾਣੀ ਪੜ੍ਹ ਰਿਹਾ, ਮੈਂ ਉਹ ਸੈਟਿਸਫਾਈਡ ਹੁੰਦੇ ਆ, ਉਹ ਮਹਾਰਾਜ ਨਾ ਆਪ ਹੀ ਭਰਮ ਚ ਪਾਏ ਹੁੰਦੇ, ਸੁਖੀ ਉਹ ਵੀ ਬੜੀ ਹੁੰਦੇ, ਬਾਣੀ ਪੜ੍ਹਨ ਵਾਲੇ ਸਾਰੇ ਬੜੇ ਵਾਪਸ ਬੜੇ ਸੁਖ, ਪਰ ਹੈ ਭਰਮ। ਇਸ ਕਰਕੇ ਜਿਹੜਾ ਭਰਮ ਹੈ ਇਹ ਗਿਆਨ ਕੱਟੇਗਾ। ਗੁਰ ਤੇ ਗਿਆਨ ਪਾਇਆ
ਅਤ ਖੜ ਕਰਾਰਾ,
ਦੂਜਾ ਭਰਮਾਂ ਦੇ ਗੜ ਕੱਟਿਆ।
ਭਰਮਾਂ ਦੇ ਗੜ ਤੋੜ ਸਿੱਟੇ ਸੋ ਸਤ ਸਤਿਗੁਰ ਸਾਡੇ ਸ਼ਬਦ ਕੀ ਹੈ ਬਾਣੀ ਕੀ ਹੈ ਬਾਣੀ ਭਰਮ ਦੇ ਗੜਾ ਤੋੜਨ ਲਈ ਬਾਣੀ ਬਣੀ ਹੈ ਦੇਖੋ ਸੋ ਸਤਿਗੁਰ ਵਾਹੋ ਵਾਹੋ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਔਰ ਉਥੋਂ ਬਾਅਦ ਫਿਰ ਸੋ ਸਤਿਗੁਰ ਵਾਹੋ ਵਾਹੋ ਆ ਜਪਣਾ ਹੀ ਸਤਿਗੁਰ ਹੈ ਜਿਨ ਹਾਰਸਿਓ ਜੋੜਿਆ ਪਹਿਲਾਂ ਭਰਮ ਤੋੜੇ ਫਿਰ ਹਾਰਸਿਓ ਜੋੜ ਦਿੱਤਾ ਇਸ ਗੁਰਮੰਤਰ ਦੇ ਜਪਣਾ ਇਸ ਕਰਕੇ ਜਿਹੜਾ ਕੰਮ ਵਾਹਿਗੁਰੂ ਵਾਹਿਗੁਰੂ ਜਾਂ ਗੁਰੂ ਗੁਰੂ ਕਰੀ ਜਾਣਾ ਹੈ ਇੱਥੇ ਉਹਦਾ ਲਖਾਇਕ ਹਰ ਹਰ ਹੈ ਪਰਮੇਸ਼ਵਰ ਦਾ ਨਾਮ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜੇ ਜਿੱਥੇ ਜਿਸ ਜਿਸ ਵੀ ਗੁਰੂ ਦਾ ਚੇਲਾ ਹੈ ਕੋਈ ਜਿਹਨੇ ਨਾਮ ਜਿਹਦੇ ਕੋਲ ਦੀਖਿਆ ਲਈ ਆ ਉਹ ਜਿਹੜਾ ਉਹਨੇ ਮੰਤਰ ਦਿੱਤਾ ਹੈ ਉਹ ਜਪੇ ਸਾਨੂੰ ਪੰਜ ਸਿੱਖ ਖੰਡੇ ਬਾਟੇ ਦੀ ਪੌਲ ਥਾਣੀ ਫਤਿਹ ਬੁਲਾ ਕੇ ਗੁਰਮੰਤਰ ਦੇ ਦਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਜਿੱਦਾਂ ਗੁਰੂ ਜਿੱਦਾਂ ਗੋਬਿੰਦ ਰਾਏ ਨਾ ਗੋਡੇ ਟੇਕ ਤੇ ਔਰ ਮੱਥਾ ਆਪ ਉਹਨਾਂ ਕੋਲੋਂ ਪੰਜਾਂ ਸਿੱਖਾਂ ਕੋਲੋਂ ਮੰਤਰ ਲਿਆ ਔਰ ਉਥੋਂ ਬਾਅਦ ਆਪਣਾ ਨਾਂ ਸਿੰਘ ਰਖਾਇਆ ਜੇ ਅਸੀਂ ਨਾਂ ਸਿੰਘ ਖੰਡੇ ਬਾਟੇ ਦੀ ਪੌਲ ਲੈ ਕੇ ਅਸੀਂ ਸਿੰਘ ਹੈ ਔਰ ਗੁਰਮੰਤਰ ਸਾਨੂੰ ਪੰਜ ਕੱਲਾ ਨਹੀਂ ਦੇ ਸਕਦਾ ਕੋਈ ਪੰਜ ਸਿੱਖ ਸਾਨੂੰ ਉਹ ਨਾਮ ਦੇਣਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚ ਵਾਹਿਗੁਰੂ ਚੋਂ ਅੱਖਰਾ ਸ਼ਬਦ ਜਿਹਨਾਂ ਨੇ ਲਿਆ ਹੈ ਉਹ ਜਪਣ ਇਹ ਗੁਰਮੰਤਰ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦਾ ਗੁਰਮੰਤਰ ਹੈ ਬਾਕੀ ਜਿਨ੍ਹਾਂ ਨੇ ਕਿਸੇ ਨੇ ਹਰ ਲਿਆ ਰਾਮ ਲਿਆ ਸੋਹੰਗ ਲਿਆ ਨਾਰਾਇਣ ਹੈ ਕਈ ਭਗਤਾਂ ਦੇ ਮੰਤਰ ਸਾਰੇ ਮੈਂ ਉਹ ਆਪਣੇ ਉਸ ਗੁਰੂ ਦਾ ਮੰਤਰ ਜਪਣ ਦੋਵਾਂ ਬੇੜੀਆਂ ਚ ਪੈਰ ਨਾ ਰੱਖਣ ਜਿਸ ਗੁਰੂ ਦੇ ਹੈ ਉਹਦੇ ਮੰਤਰ ਜਪਣ ਪਰ ਇੰਨੀ ਗੱਲ ਜ਼ਰੂਰ ਹੈ ਵੀ ਜਿਹਦਾ ਗੁਰੂ ਦਾ ਗੁਰਮੰਤਰ ਲੈਣਗੇ ਜਿੱਥੇ ਤੱਕ ਉਹ ਲਿਜਾ ਸਕੇ ਹੋਏਗਾ ਉੱਥੇ ਤੱਕ ਹੀ ਉਹ ਗੁਰੂ ਲਿਜਾਏਗਾ ਉਥੋਂ ਬਾਅਦ ਪਰਮੇਸ਼ਰ ਫਿਰ ਉਸ ਜਪਣ ਵਾਲੇ ਨੂੰ ਪੂਰੇ ਗੁਰੂ ਦੇ ਲੜ ਲਾਏਗਾ ਇਸ ਕਰਕੇ ਉਹਦੀ ਮਿਹਨਤ ਪ੍ਰਭ ਘਾ ਲਿਆ ਕਿਸੇ ਕਹਿ ਕੇ ਤਿਲ ਨਾ ਗਵਾਏ ਜਿਹੜੇ ਰਾਮ ਰਾਮ ਵੀ ਜਪਦੇ ਆ ਮੇਰੇ ਕੋਲ ਸੋਹੰਗ ਜਪਣ ਵਾਲੇ ਵੀ ਆਏ ਦਿੱਲੀ ਹੋਰ ਸਾਰੇ ਭਜਨ ਕਰਨ ਵਾਲੇ ਹਿੰਦੂ ਸਾਰੇ ਔਰ ਇੰਨਾ ਉਹ ਜਪਦੇ ਨੇ ਉਹਨਾਂ ਤੇ ਬੜੀ ਕਲਾ ਵਰਤ ਸਭ ਕੁਛ ਔਰ ਜਦੋਂ ਸਾਡੇ ਅਭਿਆਸ ਖਾੜਿਆਂ ਚ ਆਣ ਕੇ ਸੋਹੰਗ ਜਪ ਕਰਨ ਵਾਲਾ ਕਹਿੰਦਾ ਜੀ ਮੈਨੂੰ ਸੈਂਟਰਲ ਇੰਡੀਆ ਚ ਮੇਰਾ ਗੁਰੂ ਆ ਉਹਨੇ ਸੋਹੰਗ ਮੈਨੂੰ ਕਹੇ ਮੈਂ ਕਿਹਾ ਬਿਲਕੁਲ ਪਿਆਰਿਆ ਤੂੰ ਠੀਕ ਲੱਗਾ ਰੱਬ ਦਾ ਨਾਮ ਜਪਦਾ ਜਪੋ ਰਾਧਾ ਸਵਾਮੀ ਵਾਲੇ ਆਪਣੇ ਜਪਦੇ ਆ ਸਾਰੇ ਲੇਕਿਨ ਜਿਹੜਾ ਮੰਤਰ ਜਪੋ ਉਹਦੇ ਪਿੱਛੇ ਉਹੀ ਗੁਰੂ ਮਦਦ ਕਰੇਗਾ ਉਹੀ ਗਾਂ ਗਾਈਡੈਂਸ ਕਰੇਗਾ ਕਿਉਂਕਿ ਬਾਹਰਲੀ ਇੰਨੀ ਮਦਦ ਨਹੀਂ ਹੁੰਦੀ ਜਿਹਨੇ ਗੁਰਮੰਤਰ ਦਿੱਤਾ ਹੈ ਉਹਦੀ ਅੰਦਰਲੀ ਜਦੋਂ ਮਨ ਚੜਿਆ ਦਸਵੇਂ ਆਕਾਸ ਮਨ ਦੀ ਚੜਾਈ ਉਹ ਗੁਰੂ ਕਰਾਏਗਾ ਉਹ ਗੁਰੂ ਕੀ ਕਰੇਗਾ ਸਾਡੀ ਬਾਣੀ ਚ ਲਿਖਿਆ ਬਿਖੜੇ ਦਾਓ ਲੰਘਾਏ ਮੇਰਾ ਸਤਿਗੁਰ ਸਤਿਗੁਰ ਦਾ ਕੰਮ ਅੰਦਰ ਅਸਲ ਸ਼ੁਰੂ ਹੁੰਦਾ ਇਸ ਕਰਕੇ ਸਾਡੇ ਜਿਹੜਾ ਗੁਰਮੰਤਰ ਲੈ ਜਾਏ ਖੰਡੇ ਵਾਟੇ ਦੀ ਪੌਲ ਦਾ ਉਹਦੇ ਪਿੱਛੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਤੇ ਦਸੇ ਗੁਰੂ ਇਹ ਪ੍ਰਤੱਖ ਹੈ ਵੀ ਉਹਨਾਂ ਦੇ ਪਿੱਛੇ ਜੇ ਪੰਜ ਪਿਆਰੇ ਔਰ ਜਿਹੜੇ ਅਸਲ ਪੰਜ ਪਿਆਰੇ ਸੀ ਇਹ ਅੱਜ ਕੱਲ ਪੰਜ ਸਿੱਖਾਂ ਨੂੰ ਪੰਜ ਪਿਆਰੇ ਨਹੀਂ ਕਹਿਣਾ ਚਾਹੀਦਾ ਇਹ ਬੇਅਦਬੀ ਹੈ ਉਹਨਾਂ ਦੀ ਉਹ ਪੰਜ ਪਿਆਰੇ ਹੀ ਸੀ ਇਸ ਕਰਕੇ ਚਾਰ ਸਾਹਿਬਜ਼ਾਦੇ ਉਹ ਚਾਰ ਸਾਹਿਬਜ਼ਾਦੇ ਹੀ ਸੀ ਸਿੰਘ ਸੀ ਨਾ ਔਰ ਦਸੇ ਗੁਰੂ ਪਿੱਛੇ ਦਸੇ ਔਰ ਅੱਜ ਕੱਲ ਪੰਜ ਸਿੱਖ ਨੇ ਇਹਨਾਂ ਅੰਦਰ ਵੀ ਸਤਿਗੁਰ ਵਰਤਦਾ ਹੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਚੋਣ ਕੱਢੇ ਲੱਦੋਂ ਵਾਰੇ ਇਹ ਅਸੀਂ ਦੇਖਿਆ ਵੇਲੇ ਸਾਰਾ ਇਹਦਾ ਬਾਣੀ ਦਾ ਗਿਆਨ ਲਿਆਵਾਂਗੇ ਵੀ ਇਹ ਸੀਨਾ ਮਸੀਨਾ ਐਵੇਂ ਲਿਖੀ ਇਹ ਬਾਣੀ ਚ ਲਿਖੀ ਹੋਈ ਹੈ ਸਾਰੀ ਚੀਜ਼ ਜਿਹੜੀ ਵਰਤੀ ਹੈ ਉਸ ਵੇਲੇ 1699 ਦੀ ਵਿਸਾਖੀ ਤੇ ਇਸ ਕਰਕੇ ਜਿਹੜਾ ਪੰਜਾਂ ਚ ਵਰਤਣਾ ਉਹਨਾਂ ਨੇ ਗੁਰਮੰਤਰ ਲਿਆ ਉਹਦੇ ਪਿੱਛੇ ਉਹ ਹੋਣਗੇ ਜਿਹਨਾਂ ਨੇ ਸੋਹੰਗ ਲਿਆ ਓਮ ਲਿਆ ਕਿਸੇ ਨਾ ਹੋਰ ਜਪਦੇ ਨਾਰਾਇਣ ਸਾਰੇ ਉਹਨਾਂ ਦੇ ਪਿੱਛੇ ਉਹ ਆਪ ਲੇਕਿਨ ਇਹ ਜਪਦੇ ਜਪਦੇ ਕੋਈ ਵੀ ਮੰਤਰ ਜਪ ਲਓ ਉਥੋਂ ਬਾਅਦ ਕਿਉਂਕਿ ਉਹ ਪਰਮੇਸ਼ਰ ਹੈ ਪਰਮੇਸ਼ਰ ਫਿਰ ਲਾਜ ਰੱਖਦਾ ਉਹਨੂੰ ਫਿਰ ਹੋਰ ਅਗਲਾ ਜਨਮ ਪੂਰੇ ਗੁਰੂ ਲਈ ਦਿੰਦਾ ਜਾਂ ਪਹਿਲਾਂ ਹੀ ਉਹਨੂੰ ਉਹਦਾ ਮੋੜ ਦਿੰਦਾ ਰਾਸਤਾ ਉਹਨੂੰ ਪੂਰਾ ਗੁਰੂ ਟਕਰਾ ਦਿੰਦਾ ਔਰ ਪੂਰਾ ਗੁਰੂ ਅਕਾਲ ਪੁਰਖ ਇਸੇ ਕਰਕੇ ਭਗਤਾਂ ਦੀ ਸਾਰੀ ਬਾਣੀ ਚ ਸਤਿਗੁਰ ਹੀ ਆਏਗਾ ਉਹਨਾਂ ਦਾ ਜਿਹੜਾ ਪਹਿਲਾ ਗੁਰਮੰਤਰ ਦਿੱਤਾ ਰਾਮਾਨੰਦ ਜਾਂ ਫੁੱਲਾਂ ਕਬੀਰ ਉਹ ਨੀ ਨਾ ਆਉਣਗੇ ਔਰ ਪਰਮੇਸ਼ਰ ਹੀ ਉਹਨਾਂ ਦਾ ਸਤਿਗੁਰ ਜਿੱਦਾਂ ਸਾਡਾ ਅਸੀਂ ਵਾਹਿਗੁਰੂ ਦੇ ਬਣ ਜਾਂਦੇ ਇਸ ਕਰਕੇ ਰੱਬ ਆਪਣੇ ਨਾਲ ਜੋੜ ਲੈਂਦਾ ਲੇਕਿਨ ਜਿਹੜੇ ਗੁਰੂ ਕੋਲੋਂ ਗੁਰਮੰਤਰ ਲਾਓ ਉਹਦਾ ਹੀ ਜਪੋ ਉਹੀ ਪਿੱਛੇ ਸਹਾਇਤਾ ਕਰੇਗਾ ਪਰ ਜਿੱਡੇ ਜਿੰਨੀ ਦੇਰ ਤੱਕ ਦੂਰ ਤੱਕ ਉਹ ਲਿਜਾ ਸਕੇਗਾ ਉੱਥੇ ਤੱਕ ਉੱਥੋਂ ਗਾਹ ਨਹੀਂ ਜਾ ਇਸ ਕਰਕੇ ਤਾਂ ਇਸ ਲਈ ਲਿਖਿਆ ਪੂਰੇ ਗੁਰ ਕੀ ਪੂਰੀ ਦਿਖਿਆ ਤਾਂ ਇੱਥੇ ਲਿਖਿਆ ਸਾਡੇ ਪਈ ਜਿਹੜਾ ਨਾਮ ਦਰੜਾਇਆ ਹੈ ਸੋ ਐਸ ਬਾਣੀ ਚ ਲਿਖਿਆ ਗੁਰੇ ਪੂਰੇ ਦੇਰੜਿਓ ਹਰੇ ਨਾਮ ਸਭ ਤੇ ਉਤਮ ਹਰੇ ਹਰੇ ਕਾ ਤੋਂ ਸਭ ਤੋਂ ਉੱਚਾ ਕੰਮ ਹੈ ਜਿਹੜੇ ਜਾਨਵਰ ਨਹੀਂ ਕਰ ਸਕਦੇ। ਅਸੀਂ ਮਾਨਸਿਕ ਜਨਮ ਅਮੋਲਕ ਤਾਂ ਹੈ ਵੀ ਅਸੀਂ ਇਹਨੂੰ ਜਪ ਸਕਦੇ ਹਾਂ। ਕਈ ਦਸ ਕੋਲ ਆਏ ਕਹਿੰਦੇ ਜੀ ਤੋਤਾ ਵੀ ਤੇ ਜਪਦਾ ਹੈ,
ਤੋਤਾ ਜਪਦਾ ਹੈ ਪਰ ਉਹਦਾ ਕਲਿਆਣ ਨਹੀਂ ਹੋ ਸਕਦਾ।
ਤੋਤਾ ਔਰ ਇਨਸਾਨ ਚ ਫਰਕ ਹੈ, ਤੋਤਾ ਰਟਣੀ ਔਰ ਇਨਸਾਨ ਦੇ ਜਪਣ ਚ ਫਰਕ ਹੈ। ਜਪਣਾ ਅਸੀਂ ਤੋਤੇ ਵਾਂਗੂ ਹੀ ਹੈ ਪਰ ਅਸੀਂ ਸੁਰਤ ਨਾਲ ਜਪਣਾ, ਤੋਤੇ ਚ ਸੁਰਤ ਹੈ। ਆ ਸ਼ਬਦ ਤੇ ਸੁਰਤ ਦੀ ਜਿਹੜੀ ਖੇਡ ਹੈ ਇਨਸਾਨ ਨੂੰ ਮਿਲੀ ਹੈ। ਜਾਨਵਰਾਂ ਚ ਸੁਰਤ ਨਹੀਂ ਹੁੰਦੀ, ਬਹੁਤ ਘੱਟ ਹੁੰਦੀ ਹੈ, ਹੁੰਦੀ ਹੈ। ਇੱਥੇ ਤੱਕ ਅਸੀਂ ਸ਼ਬਦ ਸੁਰਤ ਦਾ ਖੇਲ ਅਸੀਂ ਸਮਝਣਾ ਹੈ ਵੀ ਇਨਸਾਨ ਦੇ ਇਨਸਾਨ ਜਿਹੜਾ ਜਪਦਾ ਹੈ ਤੋਤਾ ਕਿਉਂ ਨਹੀਂ ਮੁਕਤ ਹੋ ਸਕਦਾ ਤੇ ਇਨਸਾਨ ਕਿਉਂ ਮੁਕਤ ਹੋ ਜਾਂਦਾ। ਇਸ ਕਰਕੇ ਹੁੰਦਾ ਹੈ ਵੀ ਤੋਤੇ ਦੇ ਵਿੱਚ ਸੁਰਤ ਨਹੀਂ ਹੈ, ਮੈਂ ਕੀ ਜਪ ਰਿਹਾ, ਮੈਂ ਧਿਆਨ ਕਿੱਥੇ ਰੱਖਣਾ ਹੈ, ਉਹ ਉਹਨੂੰ ਰਿਪੀਟ ਕਰ ਸਕਦਾ, ਉਹਦੀ ਜੀਭ ਐਸੀ ਬਣੀ ਹੁੰਦੀ ਹੈ। ਅਸੀਂ ਆਲੇ ਦੇ ਵਿੱਚ ਇੱਕ ਤੋਤਾ ਪਾਲਿਆ, ਹੁਣ ਵੀ ਹੈ, ਔਰ ਅਸੀਂ ਮੈਂ ਤਾਂ ਦੱਸ ਰਿਹਾ ਅਸੀਂ ਜਾਣ ਬੁੱਝ ਕੇ ਉਹ ਖਰੇ ਕਿੰਨੇ ਹਜ਼ਾਰਾਂ ਦਾ ਤੋਤਾ ਅਫਰੀਕਾ ਵਾਲ ਦਾ, ਉਹ ਅਸੀਂ ਰੱਖਿਆ ਹੋਸਪਿਟਲ ਚ ਕਿ ਅਮਨਜੀਤ ਸਾਡਾ ਕਲੀਨਿਕ ਦੇ ਵਿੱਚ ਉਹ ਸਾਰਾ ਉਹਦੇ ਵਿੱਚ ਉਹ ਜਾਨ ਬੜੇ ਜਾਨਵਰ ਸਾਰੇ ਤੋਤਾ ਇੱਕ ਉਹ ਪਾਲਿਆ ਕਿ ਉਹ ਸਾਡੇ ਕਰਮਾਂ ਚ ਹੀ ਆ ਗਿਆ ਕਿਤੇ ਵੀ ਅਸੀਂ ਉੱਥੇ ਇਹਨਾਂ ਨਾਲ ਅਮਨਜੀਤ ਇਹਨਾਂ ਨੇ ਇੱਕ ਸੋਸਾਇਟੀ ਬਣਾਈ ਹੈ ਵੀ ਜਿਹੜੇ ਜਾਨਵਰ ਕੁੱਤੇ ਬਿੱਲੀਆਂ ਕੋਈ ਇਹਨਾਂ ਨਾਲ ਇੱਧਰਲੇ ਲੋਕਾਂ ਨਾਲ ਰੱਖੇ ਹੁੰਦੇ ਆ, ਅਗਰ ਉਹ ਬੁੱਢੇ ਹੋ ਕੇ ਮਰ ਜਾਣ ਤਾਂ ਇਹਨਾਂ ਜਾਨਵਰਾਂ ਨੂੰ ਕੌਣ ਸਾਂਭੇ। ਇਸ ਕਰਕੇ ਅਸੀਂ ਉੱਥੇ ਮਨਜੀਤ ਇਹਨਾਂ ਨੇ ਕਈ ਸਾਲਾਂ ਤੋਂ ਇਹਨੇ ਕੈਸੀ ਉਹਦੇ ਵਿੱਚ ਹੀ ਬਣਾਈ ਹੈ ਸਿਸਟਮ ਭਾਈ ਉਹ ਬੱਚੇ ਉਹ ਫਿਰ ਇਹ ਸਾਡਾ ਹਸਬੈਂਡ ਜੀ ਸਾਂਭਦਾ ਸਾਰੇ ਉੱਥੇ ਉਹਨਾਂ ਨੂੰ ਸਾਹਮਣਾ ਸੇਵਾ ਕਰਨੀ ਔਰ ਉਹ ਸਾਰਾ ਉਹਨਾਂ ਦੇ ਵਿੱਚ ਇੱਕ ਤੋਤਾ ਸਾਡੇ ਪਿੰਜਰੇ ਸਣੇ ਆ ਗਿਆ, ਉਹ ਤੇ ਬੜੀਆਂ ਬੋਲੀਆਂ ਬੋਲੇ ਕੁਮਾਰ ਜਦੋਂ ਕੋ ਅਸੀਂ ਬਾਹਰੋਂ ਪਹਿਲੇ ਦਿਨ ਆਏ ਤੋਤੇ ਨੂੰ ਤੇ ਉਹ ਕਹਿੰਦੇ ਬੀਅਰ ਬੀਅਰ ਵੀ ਤਾਰੀ ਬੀਅਰ ਲਿਆ ਮੈਂ ਅਸੀਂ ਬੜੇ ਹੱਸੇ ਅਸੀਂ ਕਿਹਾ ਯਾਰ ਅਸੀਂ ਤੇ ਨਸ਼ਾ ਨਸ਼ਾ ਕੋਈ ਕਰਦੇ ਨੀ ਪਹਿਲਾਂ ਹੈਲੋ ਹੈਲੋ ਬਾਈ ਹਾਈ ਬੀਅਰ 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 ਮੈਂ ਕਿਹਾ ਬੜੀ ਬਿਲਕੁਲ ਸਾ ਅਸੀਂ ਮਨਜੀਤ ਕਹਿੰਦਾ ਮਾਮਾ ਜੀ ਇਹਨੂੰ ਬਾਗਰੂ ਕਹਿਣਾ ਸਿਖਾ ਜੀ ਉਹ ਸੱਚੀ ਅਸੀਂ ਅਗਲੇ ਦਿਨ ਦੋ ਦਿਨ ਆਪਣੇ ਕਮਰੇ ਚ ਬੈਠ ਕੇ ਅਭਿਆਸ ਕਰ ਰਹੇ ਸੀ ਕਲੀਨਿਕ ਉਹਦੇ ਆਫਿਸ ਚ ਅਸੀਂ ਜਿਸ ਵੇਲੇ ਕੋਈ ਗਾਹਕ ਨਾ ਆਵੇ ਉਹਨਾਂ ਦਾ ਤੇ ਮਨਜੀਤ ਕਹਿੰਦਾ ਹੱਟੀ ਤੇ ਇੱਕ ਤਾਂ ਖੋਲੀ ਹੈ ਵੀ ਨਾਮ ਜਾਪੀ ਹੈ ਚਲੋ ਕੋਈ ਹਾਲੀ ਆਇਆ ਨੀ ਹੈ ਮਰੀਜ਼ ਜਾਂ ਸਾਰਿਆਂ ਤੇ ਉਹ ਕੁੱਤਾ ਲੈ ਕੇ ਜਾਂ ਬਿੱਲੀ ਲੈ ਕੇ ਸਾਰੇ ਉਹਨ ਚ ਅਸੀਂ ਕਮਰਾ ਉਹਨਾਂ ਦੇ ਆਫਿਸ ਦੇ ਵਿੱਚ ਬੈਠ ਕੇ ਦੇ ਨਾਮ ਜਪ ਲਈਦਾ ਤੇ ਉਹ ਕਹਿੰਦੇ ਚਲੋ ਨਾਮ ਜਪੀਏ ਅਸੀਂ ਨਾਮ ਜਪਣ ਡੇ ਅਸੀਂ ਹੈਰਾਨ ਹੋ ਗਏ ਉਹ ਆਵਾਜ਼ ਤੇ ਜਾਂਦੀ ਸੀ ਤੋਤੇ ਤੱਕ ਉਹ ਤੋਤਾ ਵਾਹਿਗੁਰੂ ਵਾਹਿਗੁਰੂ ਅਸੀਂ ਕਿਹਾ ਯਾਰ ਇਹ ਕਿਹੜਾ ਸਿੰਘ ਆ ਗਿਆ ਅਸੀਂ ਜਾ ਕੇ ਦੇਖਿਆ ਤੇ ਉਹ ਲੱਗਾ ਇਸ ਕਰਕੇ ਕਈ ਕਹਿਣਗੇ ਕਹਿੰਦੀ ਤੋਤਾ ਰਟਣੀ ਹੈ ਇਹਨੂੰ ਗੁਰਮੰਤਰ ਨੂੰ ਮਾਹੌਲ ਸ਼ੁਰੂ ਤੋਂ ਹੁੰਦੇ ਆ ਰਹੇ ਨੇ ਸ਼ੁਰੂ ਤੋਂ ਹੁਣ ਵੀ ਹੋਣਗੇ ਉਹਨਾਂ ਨੂੰ ਸਮਝ ਨਹੀਂ ਹੈ ਉਹ ਕਹਿਣਗੇ ਜੀ ਇਹ ਤੋਤਾ ਰਟਣੀ ਹੈ ਇਹ ਮਕੈਨੀਕਲ ਰੈਪੀਟੇਸ਼ਨ ਹੈ ਇਹ ਰੱਬ ਕੋਈ ਬੋਲਾਵਾ ਤੁਸੀਂ ਉੱਚੀ ਉੱਚੀ ਉਹਨੂੰ ਸੁਣਾ ਰਹੇ ਰੱਬ ਕੋਈ ਖੁਸ਼ਾਮਦੀ ਆ ਉਹਦੀ ਖੁਸ਼ਾਮਦ ਮੰਗਦਾ ਤੁਸੀਂ ਕਈ ਕੁਛ ਹੋਣਗੇ ਮਖੌਲ ਪਰ ਅਸੀਂ ਹੌਲੀ ਹੌਲੀ ਕੱਢੀ ਆਵਾਂਗੇ ਭਰਮ ਵੀ ਇਹਦਾ ਜਪਣਾ ਜਿਹੜਾ ਨਾ ਤੋਤਾ ਸੁਰਤ ਨਹੀਂ ਰੱਖ ਸਕਦਾ ਹੁਣ ਉਹ ਬੀਅਰ ਵੀ ਜਪੀ ਜਾਂਦਾ ਬਾਗਰੂ ਵੀ ਜਪੀ ਜਾਂਦਾ ਵਾਹੇ ਕਲਿਆਣ ਸਾਡੇ ਚ ਸੁਰਤ ਹੈ ਵੀ ਜਿਹੜੀ ਅਸੀਂ ਜਿਹੜਾ ਜਪਣਾ ਹੈ ਉਹ ਚ ਸੁਰਤ ਲਾਉਣੀ ਅਸੀਂ ਹੁਣ ਤੁਹਾਨੂੰ ਸੁਰਤ ਦਾ ਖੇਡ ਦੱਸੀਏ ਵੀ ਚਾਰ ਜੂਨਾਂ ਮੰਨੀਆਂ ਗਈਆਂ ਸਾਡੇ ਚ ਇੱਕ ਜੜ ਜੂਨ ਆ ਜਿਹੜੇ ਪਲਾਂਟੇਸ਼ਨ ਵਗੈਰਾ ਟਰੀਜ਼ ਪਲਾਂਟਸ ਸਾਰੇ ਪੌਦੇ ਇਹ ਵੀ ਜੂਨ ਹੈ ਇੱਕ ਲੇਕਿਨ ਇਹ ਜੜ ਜੂਨ ਹੈ ਇਹ ਬੜੀ ਲੰਮੀ ਜੂਨ ਹੈ ਇਹ ਵੀ ਜੂਨ ਇਹ ਵੀ ਕਦੀ ਬੰਦੇ ਸੀ ਬਾਣੀ ਕਹਿੰਦੀ ਹੈ ਜੜ ਜੂਨ ਹੈ ਇਹ ਹਿੱਲ ਨਹੀਂ ਸਕਦੀ ਔਰ ਇਸ ਜੂਨ ਤੇ ਮਾਇਆ ਨਹੀਂ ਪੈਂਦੀ ਤੁਹਾਨੂੰ ਨਾਲ ਨਾਲ ਬਹੁਤ ਗੂੜਾ ਗਿਆਨ ਜੋ ਬਾਣੀ ਦਾ ਹੈ ਔਰ ਕਬੀਰ ਸਾਹਿਬ ਦਾ ਹੈ ਇਸ ਜੂਨ ਦੇ ਮਾਇਆ ਕਿਹਨੂੰ ਪੈਂਦੀ ਹੈ ਜਿਸ ਜੂਨ ਨੂੰ ਢਿੱਡ ਲੱਗਾ ਹੈ ਨਾ ਪੇਟ ਉਹਨੂੰ ਮਾਇਆ ਪਊਗੀ ਕਹੋ ਕਬੀਰ ਜਿਸ ਉਧਰ ਤਿਸ ਮਾਇਆ ਕਿਉਂਕਿ ਉਹਨੂੰ ਭੁੱਖ ਲੱਗੇਗੀ ਤੇ ਆਲੇ ਦੁਆਲੇ ਪਚੇਗਾ ਹੋਰ ਕਈ ਕੁਛ ਹੋਊਗਾ। ਜਿਸ ਨੂੰ ਆ ਪੇਟ ਲੱਗਾ ਹੈ ਨਾ, ਭਾਵੇਂ ਛੋਟਾ ਛੋਟਾ ਕੀੜਾ, ਆ ਕੀੜੀ ਦੇਖੋ ਤੁਸੀਂ ਕਿੰਨੀ ਮਾਇਆ ਪਈ ਹੈ, ਰਾਤ ਦਿਨ ਜੋਬ ਕਰਦੀ ਤੁਰੀ ਰਹਿੰਦੀ, ਕਿਉਂਕਿ ਉਹਨੂੰ ਉਹ ਪਗਾ ਕਠਾ ਉਹਨੂੰ ਢਿੱਡ ਲੱਗਾ। ਇਸ ਕਰਕੇ ਜਿਸ ਜੂਨ ਨੂੰ ਵੀ ਇਨਸਾਨ ਨੂੰ ਵੀ ਪੇਟ ਹੈ ਤਦੇ ਭੱਜਾ ਫਿਰਦਾ, ਆਲੇ ਸਾਲੇ ਮਾਇਆ ਹੈ। ਇਸ ਕਰਕੇ ਕਹੋ ਕਬੀਰ, ਜਿਸ ਉਧਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ। ਜੇ ਉਸ ਬੰਦੇ ਕਿਸੇ ਇਨਸਾਨ ਜਨਮ ਦੇ ਵਿੱਚ ਸਾਧੂ ਉਹ ਸਤਿਗੁਰੂ ਉਹ ਹੀ ਸਾਰਾ ਉਦੋਂ ਛੁੱਟਦਾ ਮਾਇਆ ਤੋਂ ਜਦੋਂ ਅੰਦਰ ਉਹ ਸਤਿਗੁਰੂ ਖੜਾ ਹੋ ਜਾਂਦਾ। ਬਿਨ ਸਤਿਗੁਰ ਕਿਵੇਂ ਨਾ ਪਾਇਓ, ਬਿਨ ਸਤਿਗੁਰ ਉਹ ਸਾਧੂ ਅੰਦਰ ਖੜਾ ਕਰਨਾ ਪੈਂਦਾ, ਉਹ ਸਤਿਗੁਰੂ ਸਾਧੂ ਹੈ। ਤਬ ਛੂਟੇ ਜਬ ਸਾਧੂ ਪਾਇਆ, ਕਹੋ ਕਬੀਰ ਜਿਸ ਉਧਰ ਤਿਸ ਮਾਇਆ। ਇਸ ਕਰਕੇ ਜਿਹੜੀ ਮਾਇਆ ਹੈ ਇਹ ਜੜ ਜੂਨ ਨੂੰ ਨਹੀਂ ਪੈ ਸਕਦੀ, ਦਰਖਤਾਂ ਨੂੰ, ਇਸ ਕਰਕੇ ਇਹ ਬੜੀ ਹੈ। ਪਰ ਇਹ ਜੂਨ ਬੜੀ ਲੰਮੀ ਹੈ, ਔਰ ਇਹ ਜੂਨ ਦੇ ਵਿੱਚ ਵੀ ਸੁਰਤ ਹੈ। ਜਗਦੀਸ਼ ਚੰਦਰ ਬੋਸ ਸਾਡੇ ਇੰਡੀਆ ਦਾ ਬੰਗਾਲੀ ਨੋਬਲ ਪ੍ਰਾਈਜ਼ ਲੈ ਗਿਆ, ਇਸੇ ਸਾਬਤ ਕਰਨ ਲਈ ਵੀ ਪਲਾਂਟਸ ਔਰ ਇਹਨਾਂ ਦੇ ਵਿੱਚ ਵੀ ਉਹਨੇ ਇੱਕ ਐਸਾ ਪੌਦਾ ਪੈਦਾ ਕੀਤਾ ਜਿਹੜਾ ਜਿਹਨੇ ਉਹਨੇ ਸਾਬਤ ਕਰਤਾ। ਅਸੀਂ ਪਿੰਡੀ ਥਾਈ ਸਿੱਧਾ ਸਾਫ ਦੱਸਦੇ ਹਾਂ ਵੀ ਜਿਹੜੀ ਬੇਲ ਹੁੰਦੀ ਹੈ ਆਮ ਪਲਾਂਟ ਆ ਅੱਲਾਂ ਦੀ ਜਾਂ ਹੋਰ ਕਰੇਲਿਆਂ ਦੀ, ਇਹਨੂੰ ਤੁਸੀਂ ਗੀਰੇ 'ਤੇ ਚਾੜ ਦਿਓ। ਇਹਦੇ ਡੰਗ ਜਿਹੜੇ ਹੋਣਗੇ ਨਾ, ਜਿੱਧਰ ਨੂੰ ਧਾਗਾ ਬੰਨੋਗੇ ਨਾ, ਇਹਦੇ ਡੰਗ ਨਾ ਥੋੜ੍ਹੇ ਦਿਨਾਂ ਬਾਅਦ ਉੱਧਰ ਨੂੰ ਜਾ ਕੇ ਤਾਂ ਉਹਨੂੰ ਫਲਣਾ ਸ਼ੁਰੂ ਕਰ ਦੇਣਗੇ। ਇਸ ਕਰਕੇ ਐਸਾ ਉਹਨੇ ਪੌਦਾ ਇਹਦੇ 'ਤੇ, ਇਹਨਾਂ ਦੇ ਉੱਤੇ ਮਿਊਜ਼ਿਕ ਦਾ ਵੀ ਅਸਰ ਹੁੰਦਾ ਹੈ, ਇਹਨਾਂ ਦੇ ਉੱਤੇ ਇਹਨਾਂ ਨੂੰ ਸੁਰਤ ਹੈ ਦਰਖਤਾਂ ਨੂੰ। ਔਰ ਇਹ ਮੇਲ ਫੀਮੇਲ ਵੀ ਹੁੰਦੇ ਹੈ ਸਾਰੇ, ਮਤਲਬ ਇਹ ਦਰਖਤਾਂ ਦੀ ਪਲਾਂਟ ਇਹ ਜੂਨ ਹੈ, ਲੇਕਿਨ ਸਾਡੇ ਇਹਦੇ 'ਚ ਜੜ ਜੂਨ ਮੰਨਿਆ ਗਿਆ, ਇਹ ਹਿੱਲ ਨਹੀਂ ਸਕਦੀ, ਜੂਨ ਜੂਨ ਹੈ ਔਰ ਬੜੀ ਲੰਮੀ ਜੂਨ ਹੈ। ਇਹ ਜਿਹੜੀ ਜੂਨਾ ਹੈ ਇਹ ਜਿਹੜੀ ਅਗਲੀ ਇੱਥੋਂ ਉੱਤੀ ਜਿਹ 'ਚ ਜ਼ਿਆਦਾ ਸੁਰਤ ਹੈ ਉਹ ਬੱਕਰੀ ਹੈ, ਜਾਨਵਰ ਹੈ, ਜਾਂ ਜਿਹੜੇ ਚੌਪਾਏ ਹੈ ਜਾਂ ਐਸੇ ਹੈ ਪਰਿੰਦੇ ਹੈ। ਜਿਹੜੀ ਇਹਦੇ ਤੋਂ ਉੱਤੀ ਜੂਨ ਹੈ ਉਹ ਜਾਨਵਰ ਹੈ, ਪਹਿਲਾਂ ਜੜ ਜੂਨ ਹੈ ਉੱਥੋਂ ਬਾਅਦ ਇਹ ਜਾਨਵਰ ਹੈ, ਔਰ ਉਹ ਬੇਲ ਨੂੰ ਖਾ ਸਕਦੇ ਕਿਉਂਕਿ ਉਹ ਨੀਵੀਂ ਜੂਨ ਹੈ, ਇਹ ਉੱਚੀ ਜੂਨ ਹੈ ਉਹਦੇ। ਲੇਕਿਨ ਜਾਨਵਰਾਂ 'ਚ ਉਹਦੇ ਨਾਲੋਂ ਜ਼ਿਆਦਾ ਜੂਨ ਆ, ਫਿਰ ਤੁਰ ਸਕਦੇ ਸਭ ਕੁਛ, ਆਦਮੀ ਹਰਕ ਬੜੀਆਂ ਉਹਨਾਂ ਨੂੰ ਮੌਜਾਂ, ਪਰ ਉਹ ਵੀ ਜੂਨ ਹੈ। ਇਸ ਕਰਕੇ ਔਰ ਜਿਹੜੀ ਜੂਨ ਹੈ ਇਨਸਾਨ ਦੀ, ਇਹਦੇ 'ਚ ਸਭ ਤੋਂ ਜ਼ਿਆਦਾ ਸੁਰਤ ਹੈ। ਜਾਨਵਰਾਂ 'ਚ ਇਹ ਸੁਰਤ ਨਹੀਂ ਹੈ, ਜਾਨਵਰਾਂ 'ਚ ਮਾਂ ਭੈਣ ਦੀ ਪਛਾਣ ਨਹੀਂ। ਮੈਂ ਸਿੱਧੀ ਜਿਹੀ ਗੱਲ ਦੱਸਾਂਗਾ, ਜਾਨਵਰ ਜਿਸ ਮਾਂ ਤੋਂ ਜਨਮ ਲੈਂਦਾ ਹੈ ਥੋੜ੍ਹੀ ਦੇਰ ਬਾਅਦ ਜਵਾਨ ਹੁੰਦਾ, ਸਾਰਾ ਉਹਨੂੰ ਆਪਣਾ ਪਤਾ ਨਹੀਂ ਰਹਿੰਦਾ ਵੀ ਇਹ ਮੇਰੀ ਮਾਂ, ਉਹਦੇ ਨਾਲ ਵੀ ਉਹ ਕੰਮ ਮੰਦੇ ਕੰਮ ਸ਼ੁਰੂ ਕਰ ਦਿੰਦਾ। ਉੱਧਰ ਉੱਧਰ ਸਾਰੇ ਜਾਨਵਰ ਸਾਰੇ ਜਿੰਨੇ ਇਹਨਾਂ 'ਚ ਮਾਂ ਭੈਣ ਦੀ ਪਛਾਣ ਨਹੀਂ ਹੈ। ਸਾਡੀ ਜੂਨ 'ਚ ਆਹ ਸੁਰਤ ਹੈ ਵੀ ਹੈ ਵੀ ਆਹ ਮੇਰੀ ਮਾਂ ਹੈ, ਆਹ ਮੇਰੀ ਭੈਣ ਹੈ, ਆਹ ਫਲਾਨੀ ਦੀ ਜਨਾਨੀ ਆ ਮੇਰੀ, ਏਦਾਂ ਦੀ ਸੁਰਤ ਐਡੀ ਉੱਚੀ ਹੈ। ਇਹ ਜਿਹੜੀ ਸੁਰਤ ਹੈ ਨਾ, ਇਹੋ ਬਾਬਾ ਨਾਨਕ ਸਿੱਧਾਂ ਨੂੰ ਸਮਝਾ ਰਿਹਾ ਸੀ ਵੀ ਜਿਹੜਾ ਤੂੰ ਸ਼ਬਦ ਜਪਦੇ ਹੋ ਉਹਦੇ ਸੁਰਤ ਟੰਗ ਕੇ ਰੱਖੋ। ਸ਼ਬਦ ਗੁਰੂ ਸੁਰਤੇ ਧੁਨੇ ਚੇਲਾ, ਜੋ ਜਿਹੜੀ ਸੁਰਤ ਹੈ ਉਹਦੇ ਨਾਲ ਹੀ ਸਾਨੂੰ ਗਾਂ ਜੂਨਾਂ ਮਿਲਦੀਆਂ। ਮਰਨ ਵੇਲੇ ਜਿੱਦਾਂ ਦੀ ਸੁਰਤ ਹੋ ਗਈ ਉੱਦਾਂ ਦੀ ਜੂਨ 'ਚ ਚੱਲ ਜਾਂਗੇ ਅਸੀਂ, ਇਹ ਬਾਣੀ 'ਚ ਲਿਖ। ਇਸ ਕਰਕੇ ਸੁਰਤ ਨੂੰ ਡਿਵੈਲਪ ਕਰਨਾ ਹੈ, ਸਭ ਤੋਂ ਜ਼ਿਆਦਾ ਸੁਰਤ ਸਾਡੇ ਇਨਸਾਨ 'ਚ ਹੈ, ਤਾਂ ਕਰਕੇ ਨਾਮ ਜਪ ਕੇ ਤੇ ਛੁੱਟ ਸਕਦਾ, ਮੁਕਤ ਹੋ ਸਕਦਾ। ਤੋਤਾ ਨਹੀਂ ਮੁਕਤ ਹੋ ਸਕਦਾ ਕਿਉਂਕਿ ਉਹ ਸ਼ਬਦ ਸੁਰਤ ਨਾਮ ਨਹੀਂ ਜਿਹੜਾ ਜਪਦਾ ਹੈ ਉਹਦੀ ਸੁਰਤ ਨਹੀਂ ਉਹ ਜੁੜ ਸਕਦਾ, ਸੁਰਤ ਉਹਦੇ ਕੋਲ ਬਹੁਤ ਘੱਟ ਹੈ। ਸਾਡੇ ਕੋਲ ਸੁਰਤ ਮਨ ਪੰਜਾ ਸਾਡੇ ਕੋਲ, ਇਸੇ ਕਰਕੇ ਮਹਾਰਾਜ ਨਾ ਰਾਸਤਾ ਦੱਸਿਆ, ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੁਣ ਪਰ ਡਾਰੀ। ਕਬੀਰ ਸਾਹਿਬ ਪੈਂਡਾ ਕੀ ਕਰਨਾ ਹੈ, ਅਸੀਂ ਮਨ ਨੂੰ ਬਣਾ, ਮਨ ਨੂੰ ਲੱਦ, ਮਨ ਨੂੰ ਕਾਬੂ ਕਰ, ਇਹਦੇ 'ਤੇ ਚੜ੍ਹ ਮਨ 'ਤੇ ਸੁਰਤ ਦੇ ਰਾਸਤੇ 'ਤੇ ਤੁਰ। ਇਹ ਸੁਰਤ ਦਾ ਰਾਸਤਾ ਐਡਾ ਤੇਜ਼ ਹੈ ਜਿਹੜੇ ਕਿਸੇ ਅੱਜ ਸਿਧਾਂ ਜੇ ਸਪੀਡ ਸਭ ਤੋਂ ਜ਼ਿਆਦਾ ਹੈ ਅਤੇ ਆਹ ਰੋਕਟਾਂ ਦੀ ਨਹੀਂ ਜਿਹੜੀ ਚੰਦ ਤੱਕ ਪਹੁੰਚਦੀ ਜਾਂ ਸਾਰੇ ਰੋਕ, ਸਾਡੀ ਸਭ ਤੋਂ ਜ਼ਿਆਦਾ ਬ੍ਰਹਮ ਗਿਆਨ 'ਚ। ਔਰ ਇਹ ਸਾਇੰਸਦਾਨ ਵੀ ਮੰਨਦੇ ਹੈ ਵੀ ਜਿਹੜੀ ਸੁਰਤ ਦੀ ਸਪੀਡ ਹੈ ਸਭ ਤੋਂ ਜ਼ਿਆਦਾ। ਅਸੀਂ ਇੱਥੇ ਬੈਠੇ ਬੈਠੇ ਮੈਂ ਆਪਣੇ ਪਿੰਡ ਮੰਡ ਦਰਿਆ ਦਾ ਮਾੜੀ ਜਿਹੀ ਸੁਰਤ ਗਈ ਉੱਥੇ ਚਲੇ ਜਾਂਦਾ ਸੁਰਤ। ਇਸ ਕਰਕੇ ਜਿਹੜੀ ਸੁਰਤ ਹੈ ਇਹੋ ਸਾਡੀ ਨਿਕਲ ਜਾਂਦੀ ਹੈ, ਅਸੀਂ ਜਪਦੇ ਜਪਦੇ ਸਾਡੀ ਸੁਰਤ ਨਿਕਲ ਜਾਂਦੀ। ਇਹਨੂੰ ਵਿਚਾਰ ਕਹਿੰਦੇ, ਵਾਰ ਮਨ ਕਹਿੰਦੇ, ਗਾਂਹ ਤੋਂ ਗਾਂਹ ਖੇਡ ਹੈ। ਇਸ ਕਰਕੇ ਜੇ ਇਹਦੀ ਸੁਰਤ ਅੰਦਰ ਰਹੀ ਉਹ ਮਗਨ ਹੋ ਗਿਆ,
ਉਹ ਬਾਹਰ ਨਹੀਂ ਜਾਂਦੀ। ਇਸ ਕਰਕੇ ਜਿਹੜਾ ਸੁਰਤ ਦਾ ਖੇਡ ਹੈ, ਇਹੋ ਸਿੱਧਾਂ ਨੂੰ ਸਮਝਾ ਰਿਹਾ ਵੀ ਜਿਹੜੀ ਤੁਹਾਡੀ ਸੁਰਤ ਇਹ ਸ਼ਬਦ ਜਪਣ ਚ ਰਹੇ, ਸ਼ਬਦ ਗੁਰੂ ਉਹ ਜਿਹੜੀ ਤੁਸੀਂ ਜਪਦੇ ਉਹਦੀ ਧੁਨ ਦੇ ਵਿੱਚ ਸੁਰਤ ਰਹੇ, ਔਰ ਧੁਨਵੇਂ ਧਿਆਨ ਧਿਆਨਵੇਂ ਜਾਣੇ ਆ, ਜਿਹੜਾ ਜਪਦੇ ਆ ਉਹਨੂੰ ਸੁਣੋ ਕੰਨਾਂ ਨਾਲ। ਇਹ ਪਹਿਲਾ ਸ਼ਬਦ ਸੁਰਤ ਦਾ ਆਰੰਭ ਖੇਲ ਵੀ ਜੇ ਜਪਦੇ ਹੋ ਉਹਨੂੰ ਸੁਣੋ, ਸੁਰਤ ਥੋੜੀ ਅੰਦਰ ਰਹਿਣੀ ਸ਼ੁਰੂ ਹੋ ਜੂ। ਇਸ ਕਰਕੇ ਇਹ ਸਭ ਤੋਂ ਉੱਚਾ ਕੰਮ ਇਨਸਾਨ ਦੇ ਹਿੱਸੇ 'ਚ ਆਇਆ। ਇਨਸਾਨ ਮਾਨਸ ਜਨਮ ਲੈ ਕੇ ਤਦੇ ਮਹਾਰਾਜ ਨੇ ਕਿਹਾ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਵੇਨ ਬਿਰਥਾ ਸਭ। ਕਈ ਕਹਿੰਦੇ ਜੀ ਛੋਟੇ ਵੱਡੇ ਬਾਰੇ ਕਰ ਲਾਂਗੇ ਭਜਨ ਸਾਰਾ, ਉਹ ਨਹੀਂ ਪਤਾ ਨਹੀਂ ਤੁਸੀਂ ਪਹਿਲਾਂ ਮਰ ਜਾਣਾ ਜਾਂ ਬੱਚੇ ਨਾ ਪਹਿਲਾਂ ਮਰ ਜਾਣਾ ਜਵਾਨ ਨਾ ਪਹਿਲਾਂ, ਕੀ ਪਤਾ। ਇਸ ਕਰਕੇ ਭਜਨ ਏਡੀ ਜ਼ਰੂਰੀ ਚੀਜ਼ ਹੈ ਕਿਉਂਕਿ ਇਹ ਮੌਕਾ ਫੇਰ ਨਹੀਂ ਮਿਲਣਾ। ਇਸ ਜਨਮ ਚ ਹੀ ਤੁਸੀਂ ਮੁਕਤੀ ਪ੍ਰਾਪਤ ਕਰ ਸਕਦੇ ਹੋ ਭਜਨ ਦੇ ਨਾਲ। ਭਜਨ ਹੈ ਹੀ ਸ਼ਬਦ ਸੁਰਤ ਨਾਲ ਨਾਮ ਜਪਣਾ, ਭਗਤੀ ਬੰਦਗੀ ਇਹਨੂੰ ਕਹਿੰਦੇ। ਇਸ ਕਰਕੇ ਇਹ ਸਭ ਤੋਂ ਉੱਚਾ ਕੰਮ ਹੈ ਤੇ ਇਹ ਜਿਹੜਾ ਤੁਸੀਂ ਭਗਤੀ ਕਰਨੀ ਹੈ ਇਹਨੂੰ ਨਾਮ ਜਪ ਜਪ ਕੇ ਉਹਦੇ ਚ ਸੁਰਤ ਰੱਖ ਰੱਖ ਕੇ ਔਰ ਇਸ ਤਰ੍ਹਾਂ ਅਸੀਂ ਮੁਕਤ ਹੋਣਾ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨਾ ਬੜਾ ਸੁਨਹਿਰੀ ਸੂਲ ਦਿੱਤਾ ਮੁਕਤ ਹੋਣ ਦਾ, ਭਈ ਘਰੇ ਰਹੋ ਰੇ ਮਨ ਮੁਗਧ ਏ ਆਣੇ। ਗੁਰੂ ਨਾਨਕ ਦੀ ਐਡੀ ਗਰੀਬੀ ਆਪਣੇ ਮਨ ਨੂੰ ਸਮਝਾਉਂਦੇ ਹਮੇਸ਼ਾ, ਆਪਣੇ ਮਨ ਨੂੰ ਕਹਿ ਰਹੇ ਨੇ ਹੇ ਮੇਰੇ ਮਨਾ ਬਾਹਰ ਕਿਉਂ ਜਾਣਾ ਸੁਰਤ ਨੂੰ। ਮਨ ਕੀ ਹੈ? ਮਨ ਕੋਈ ਚੀਜ਼ ਨਹੀਂ ਹੈ, ਸਾਡਾ ਵਿਚਾਰ ਹੀ ਮਨ ਹੈ, ਸਾਡੀ ਸੁਰਤ ਹੀ ਮਨ ਹੈ। ਮਨ ਕੀ ਹੈ? ਵਿਚਾਰ ਸਾਡਾ ਹੈ, ਵਿਚਾਰ ਬਾਹਰ ਚਲੇ ਜਾਂਦੇ, ਮਨ ਬਾਹਰ ਚਲੇ ਗਏ। ਅੱਜ ਮੇਰਾ ਜੀ ਨਹੀਂ ਕਰਦਾ ਨਾਮ ਜਪਣ ਨੂੰ, ਉਹ ਜੀ ਉਹੀ ਹੈ ਤੁਹਾਡੇ ਵਿਚਾਰ, ਅੱਜ ਤੁਹਾਡੇ ਵਿਚਾਰ ਬਦਲ ਗਏ। ਮਾਇਆ ਕੋਈ ਚੀਜ਼ ਨਹੀਂ ਹੈ, ਮਾਇਆ ਵਿਚਾਰ ਨੂੰ ਹੀ ਕਹਿੰਦੇ ਹੈ। ਮਾਇਆ ਤੁਹਾਡੇ ਵਿਚਾਰ ਮਾਇਆ ਵਰਗੇ ਹੋ ਜਾਣਗੇ। ਫਲਾਨੇ ਦੇ ਜੀ ਦੇਖੋ ਜੀ ਕਿੱਦਾਂ ਦੇਖਿਆ, ਉਹ ਮਾਇਆ ਪਈ, ਮਾਇਆ ਮਾਇਆ ਵਿਚਾਰਾਂ ਤੇ ਪੈਂਦੀ ਚਿੱਤ, ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ। ਅੰਦਰ ਮਾਇਆ ਅੰਦਰ ਪੈਂਦੀ ਹੈ ਵਿਚਾਰਾਂ ਤੇ ਮਨ ਤੇ। ਇਸ ਕਰਕੇ ਮਾਇਆ ਬੜੀ ਬਰੀਕ ਚੀਜ਼ ਹੈ, ਜਿਹਨੇ ਮਾਇਆ ਸਮਝ ਲਈ ਉਹ ਭਜਨ ਕਰ ਗਏ, ਨਹੀਂ ਤੇ ਮਾਇਆ ਪਈ ਹੁੰਦੀ ਆ ਉਹ ਸਮਝਦਾ ਮੈਂ ਭਜਨ ਕਰ ਰਿਹਾ। ਇਹ ਜਿਹੜਾ ਮਾਇਆ ਹੈ ਇਹ ਵਿਚਾਰਾਂ ਦੇ, ਵਿਚਾਰ ਹੀ ਮਨ ਹੈ। ਆਪਣੇ ਵਿਚਾਰ ਅਸਵਾਰੀ ਕੀਜਾ ਸਹਿਜ ਕੇ ਪਾਵੜੇ ਪੱਗ ਦਰਦੀ। ਜੇ ਅਸੀਂ ਇਹ ਤਾਂ ਵਿਆਸੀਆਂ ਲਈ ਚੀਜ਼ਾਂ ਦੱਸ ਰਹੇ ਹਾਂ ਵੀ ਅਸੀਂ ਹੁਣ ਇਸ ਪਟੜੀ ਤੇ ਪਏ ਹਾਂ, ਸਾਨੂੰ ਗਿਆਨਾਂ ਰਾਹੀਂ ਸ਼ਬਦਾਂ ਰਾਹੀਂ ਅਨੇਕ ਗਿਆਨ ਆ ਰਿਹਾ। ਇਸ ਕਰਕੇ ਜਿਹੜਾ ਮਨ ਹੈ ਇਹ ਵਿਚਾਰ ਹੀ ਹੈ, ਜਿਹੜੀ ਜਿਹੜਾ ਜਿਹੜਾ ਸੁਰਤ ਹੈ ਵਿਚਾਰ ਹੈ, ਇਹ ਬਾਹਰ ਨਾ ਜਾਣ ਅੰਦਰ ਰੱਖਣੇ। ਇਹ ਨਹੀਂ ਮਹਾਰਾਜ ਕਹਿੰਦੇ ਰੇ ਘਰੇ ਰਹੋ ਰੇ ਮਨ ਮੁਗਧ ਬੇਵਕੂਫ ਇਆਣੇ, ਤੂੰ ਇਆਣਾ ਜਿੱਦਾਂ ਇਆਣਾ ਟਿਕਦਾ ਨੀ ਨਾ ਛੇਤੀ ਨਾ ਉਧਰ ਬਾਹਰ, ਏਦਾਂ ਸਾਡਾ ਮਾਨ ਹੈ ਇਹ ਸਭ ਤੋਂ ਵੱਡਾ ਇਆਣਾ। ਇਸ ਇਆਣੇ ਘਰੇ ਐਸ ਜਿਸਮ ਚ ਹੀ ਰਹਿ, ਬਾਹਰ ਨਾ ਜਾ, ਘਰੇ ਰਹੋ ਰੇ ਮਨ ਮੁਗਧ ਇਆਣੇ ਰਾਮ ਜਪੋ ਅੰਤਰਗਤੇ ਧਿਆਨੇ। ਜਿੰਨਾ ਵੀ ਜਪਣਾ ਅਸੀਂ ਅੰਤਰਗਤ ਹੋ ਕੇ ਜਪਣਾ, ਸਾਡੇ ਵਿਚਾਰ ਬਾਹਰ ਨਾ। ਇਹ ਬੜਾ ਮੁਸ਼ਕਿਲ ਕੰਮ ਹੈ ਪਰ ਹੌਲੀ ਹੌਲੀ ਹੋ ਜਾਂਦਾ ਹੈ ਸਾਰਾ, ਔਰ ਸੰਗਤ ਚ ਸਭ ਤੋਂ ਜ਼ਿਆਦਾ ਬਰਕਤ ਹੈ। ਸੰਗਤ ਚ ਬੈਠ ਕੇ ਨਾਮ ਜਪੋ ਘੱਟ ਵਜਾਏਗਾ, ਇਹ ਸੰਗਤ ਦੀ ਬਰਕਤ ਹੈ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਰੱਬ ਵਰਤਦਾ ਸੰਗਤ ਦੇ ਵਿੱਚ। ਇਸ ਕਰਕੇ ਘਰੇ ਰਹੋ ਰੇ ਮਨ ਮੁਗਧ ਇਆਣੇ ਰਾਮ ਜਪੋ ਅੰਤਰਗਤੇ ਧਿਆਨੇ, ਲਾਲਚ ਛੋੜ ਰਚੋ ਅਪਰੰਪਰੇ ਇਉਂ ਪਾਵੋ ਮੁਕਤ ਦੁਆਰਾ ਹੈ।
ਆ ਮੁਕਤੀ ਦਾ ਦੁਆਰਾ, ਔਰ ਇਹੋ ਇੱਕ ਕੰਮ ਕਰਕੇ ਮੁਕਤੀ ਮਿਲ ਸਕਦੀ ਹੈ,
ਔਰ ਉਹ ਹੈ ਸਭ ਤੇ ਉਤਮ ਹਰੇ ਹਰੇ ਕਾਮ, ਸਭ ਤੇ ਉਤਮ ਹਰੇ ਹਰੇ ਕਾਮ, ਰਹਾਉ ਗੁਰੇ ਪੂਰੈ ਦੇਰੜਿਓ ਹਰੇ ਨਾਮ, ਸਭ ਤੇ ਉਤਮ ਹਰੇ ਹਰੇ ਕਾਮ। ਤਦੇ ਗੁਰੂ ਬਾਬਾ ਨਾਨਕ ਲਿਖਦਾ ਵੀ ਇਹ ਜਿਹੜਾ ਕੰਮ ਹੈ ਕਿੱਦਾਂ ਕਰਨਾ ਹੈ, ਇੱਕੇ ਆਖ ਆਖ ਬਦ ਪਾਖ ਅਰਦ ਉਰਦ ਦੇਨ ਰਾਤੇ।
साचो सरी निवास आदे पुरख सदा तुही वाहे गुरु वाहे गुरु वाहे गुरु वाहे जियो सदा तुही सदा तुही वाहे गुरु वाहे गुरु वाहिगुरु जी का खालसा वाहिगुरु जी की फतेह। सब ते उत्तम हरे हरे काम सब ते उत्तम हरे हरे काम रहाओ सब ते उत्तम हरे हरे काम सब ते उत्तम हरे हरे काम रहाओ गुरे पूरा देरड़ियो हरे नाम सब ते उत्तम हरे हरे काम रहाओ इक्के आख है सबद पाख है अरद उरद देन राते जपे जन सदा ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹੋ ਕਰਣੀ ਜਪੇ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹੋ ਕਰਣੀ ਗੁਰੇ ਪੂਰੈ ਦੇਰੜਿਓ ਹਰੇ ਨਾਮ ਸਭ ਤੇ ਉਤਮ ਹਰੇ ਹਰੇ ਕਾਮ ਰਹਾਓ ਗੁਰੇ ਪੂਰੈ ਦੇਰੜਿਓ ਹਰੇ ਨਾਮ ਸਭ ਤੇ ਉਤਮ ਹਰੇ ਹਰੇ ਕਾਮ ਰਹਾਓ ਅਸੀਂ ਪੋਥੀ ਪੰਨਾ 1145 1145 ਪੰਨੇ ਦੇ ਉੱਤੇ ਭੈਰੋ ਮਹੱਲੇ ਪੰਜਵੇਂ ਦਾ ਸੀ ਗਿਆਨ ਜੋ ਦੇ ਗਏ ਨੇ ਉਹ ਅਸੀਂ ਥੋੜ੍ਹੇ ਜਿਹਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦੀ ਰਹਾਉ ਦੀ ਤੁਕ ਹੈ ਸਭ ਤੇ ਉੱਤਮ ਹਰੇ ਹਰੇ ਕਾਮ ਜਿਹੜੀ ਸਾਡੀ ਪਹਿਲੀ ਲਾਮ ਹੈ ਉਹ 'ਚ ਲਿਖਿਆ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਬੰਦੇ ਦੀ ਬਨਾਵਟ ਐਸੀ ਹੈ ਇਹਨੂੰ ਹੱਥ ਗਿੱਟੇ ਗੋਡੇ ਜਿਸਮ ਐਸਾ ਮਿਲਿਆ ਵੀ ਕੰਮ ਕਰਨ ਨੂੰ ਮਿਲਿਆ ਇਹ ਘੁੱਗੂ ਮੁੱਗੂ ਜਿਹਾ ਨਹੀਂ ਬਣਾਤਾ ਸੁਨਮੁਨ ਜਿਹਾ ਇਹਦੇ ਜਿਹੜੇ ਜ਼ੋਰ ਸਾਰੇ ਐਸੇ ਦਿੱਤੇ ਆ ਸਾਨੂੰ ਕੁਦਰਤੀ ਕੰਮ ਕਰਨਾ ਪੈਣਾ ਇਹ ਜਿਹੜੇ ਸਾਧਨ ਤਰੀਕਾ ਤੋਰਿਆ ਵੀ ਬੈਠ ਕੇ ਤਪੱਸਿਆ ਕਰੋ ਜੀ ਡੇਰਿਆਂ 'ਚ ਸਾਰਾ ਸਾਡਾ ਮਾਰਗ ਹੈ ਗ੍ਰਿਸ਼ਤੀਆਂ ਦਾ ਔਰ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਊਠਤ ਬੈਠਤ ਸੋਵਤ ਧਿਆਈਏ ਮਾਰਗੇ ਚਲਤ ਹਰੇ ਹਰ ਗਾਈਏ ਕਾਮ ਕਾਜ ਘਾਟ ਜਪੀਜੈ ਸਾਡਾ ਕੰਮ ਜਿਹੜਾ ਸਾਡਾ ਅਸਲ ਗੁਰੂਆਂ ਨੇ ਮਾਰਗ ਤੋਰਿਆ ਹੈ ਉਹ ਹੈ ਕਿਰਤੀਆਂ ਦਾ ਮਾਰਗ ਇਹ ਜਿਹੜਾ ਮਾਰਗ ਹੈ ਇਹਦੇ ਵਿੱਚ ਅਸੀਂ ਕਰਮ ਜ਼ਰੂਰ ਕਰਦੇ ਹਾਂ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ ਬਾਬੇ ਨਾਨਕ ਨਾ ਵਿਹਲੜਾਂ ਦਾ ਇਹ ਨਾਮ ਜਪਣ ਵਾਲਾ ਕੰਮ ਨਹੀਂ ਵੀ ਸਾਰੇ ਕੰਮ ਛੱਡ ਕੇ ਤਾਂ ਤੁਸੀਂ ਜੀ ਡੇਰੀ ਬਣਾ ਲਓ ਸਾਧ ਬਣ ਜਾਓ ਜਾਂ ਸਾ ਨਹੀਂ ਸਾਡਾ ਗੁਰੂਆਂ ਨੇ ਚੱਲ ਕੇ ਦੱਸਿਆ ਔਰ ਇਹ ਮਾਰਗ ਗ੍ਰਿਸ਼ਤੀਆਂ ਦਾ ਕੰਮ ਕਾਜ ਕਰਦਿਆਂ ਹੋਇਆਂ ਰੱਬ ਨੂੰ ਪਾਉਣਾ ਅਸੀਂ ਔਰ ਵਿੱਚ ਮੁਕਤ ਹੋਣਾ ਪਰ ਅਸੀਂ